आप कुछ समय तो गुरबाणी दे कीर्तन का और विचारों का लाभ उठा रहे हो, समय में सफला कर रहे हो। बाकी दसवां जितना खोर है चार बजे तक उसने भी सफला करने की खेचल करो, शब्द बोलिया करो ताकि रचना पवित्र सफली होंगी रहे। कन्ना नूं सुनने च लगा के रखे, कन्न शुद्ध ते पवित्र होंगे हैं। नेत्रां दी शुद्धि और पवित्रता गुरु दर्शन नाल है, बुद्ध की पवित्रता विचार नाल है। शरीर की सफलता हरी जस कीतियां सारे प्रेमी शब्द विच तीन हिस्सों विच बोलण दी खिचल करा करो। जिन्ने प्रेमी पिछे बैठे हैं वो भी बोलिया करो, क्योंकि देखना चाहता है वो अक्सर चुप रहते हैं भावें सुन रहे हैं, लेकिन रचना की पवित्रता शब्द विच बोलन करके है।
फिर से कीर्तन को किच कृपा की है, सदा रघु रंग राता मेरे नाम को कम काम सुना का एक और नंद जागोई बहुते फिर से कृष्ण को अब कृपा की जय
ప్రణామం భారం రూపాన్ని చేతులు కదా. మరీ దూరం జ్ఞాన నిర్ణయం కై దునియావీ వ్యవహారాన్ని చదివితే కై త్రీ కేసర్ పేదల్ నైషిక్లాంటే యా మోటర్ సైకిల్ అంతే కారాంతే ట్రక్టాంతే బస ఆతే గురు మహారాజి హజూరి ఫోన్ చేసో ఆమె ఈశ్వర్ ఇస్దే కన్న విచ ఆవాజ్ పెంది హై జానా హై గురు బాబే దే దర్బార్ నూ ఓ ఖ్యాల్ పేదా హుందా హై ਖਿਆਲ ਸਤਸੰਗ ਨਹੀਂ ਹੁੰਦਾ ਹੈ ਸੱਚ ਹੁੰਦਾ ਹੈ ਦੁਨਿਆਵੀ ਖਿਆਲਾਂ ਤੋਂ ਉੱਚਾ ਉੱਠ ਕੇ ਇਹਦੇ ਚਿੱਤ ਵਿੱਚ ਗੁਰੂ ਕੇ ਦਰਬਾਰ ਪਹੁੰਚਣ ਦੀ ਉਤਕੰਠਾ ਸ਼ੌਕ ਪੈਦਾ ਹੁੰਦਾ ਹੈ ਉਸ ਵਕਤ ਤੋਂ ਹੀ ਪ੍ਰਾਣੀ ਦੇ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ ਜਿਸ ਵਕਤ ਕਦਮ ਉਠਾਈਦਾ ਹੈ ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਤਨੇ ਅਸ਼ਮੇਧ ਜਗਾਂ ਦਾ ਫਲ ਗੁਰੂ ਬਾਬੇ ਦੇ ਦਰਬਾਰ ਮੁਜਰੇ ਪੈਂਦਾ ਯਾਨੀ ਇੱਕ ਹੀ ਕਦਮ ਦਾ ਇੱਕ ਹੀ ਅਸ਼ਮੇਧ ਜਗ ਦਾ ਫਲ ਮਿਲਦਾ ਹੈ ਗੁਰੂ ਕੇ ਦਰਸ਼ਨ ਕੀਤਿਆਂ ਤਾਂ ਬੇਅੰਤ ਜਨਮਾਂ ਦੀ ਪਾਪਾਂ ਰੂਪੀ ਮੈਲ ਦੀ ਨਿਵਿਰਤੀ ਇਉਂ ਹੁੰਦੀ ਹੈ ਜੈਸੇ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੋਇਆ ਕਰਦੀ ਹੈ ਗੁਰੂ ਨੂੰ ਨਮਸਕਾਰ ਕੀਤੇ ਹਾਂ ਮੱਥੇ ਦੇ ਪੁੱਠੇ ਲੈ ਕੇ ਉਹ ਸਿੱਧੇ ਹੁੰਦੇ ਹਨ ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਹਨ ਸਿਆਹੀ ਲਗਾ ਕੇ ਜਦੋਂ ਕਾਗਜ਼ ਤੇ ਲਗਾਇਆ ਜਾਂਦਾ ਹੈ ਉਲਟਾ ਕੇ ਉਹ ਸਿੱਧੇ ਹੋ ਜਾਂਦੇ ਗੁਰਬਾਣੀ ਪੜ੍ਹਨੀ ਔਰ ਸੁਣਨੀ ਜ਼ਬਾਨ ਨਾਲ ਪੜ੍ਹੀ ਦੀ ਹੈ ਕੰਨਾਂ ਨਾਲ ਸੁਣੀ ਦੀ ਹੈ ਬੁੱਧ ਨਾਲ ਵਿਚਾਰੀ ਦੀ ਹੈ ਜਦੋਂ ਇਉਂ ਕੀਤਾ ਜਾਂਦਾ ਹੈ ਇਹਦਾ ਤਾਂ ਕਈ ਕਰੋੜਾਂ ਯੱਗਾਂ ਦਾ ਫਲ ਦੱਸੇ ਕਈ ਕੋਟ ਯੱਗ ਫਲਾਂ ਸੁਣ ਰਾਵਣ ਹਾਰੇ ਰਾਮ ਕਈ ਕਰੋੜਾਂ ਯੱਗਾਂ ਦਾ ਫਲ ਸੁਣਨ ਵਾਲਿਆਂ ਨੂੰ ਤੇ ਗਾਉਣ ਵਾਲਿਆਂ ਨੂੰ ਸਹਿਜੇ ਹੀ ਕਿਸੇ ਖਾਸ ਖੇਚਲ ਤੋਂ ਬਿਨਾਂ ਪ੍ਰਾਪਤ ਹੁੰਦਾ ਹੈ ਖੇਚਲ ਕੀ ਸਰਦੀ ਦਾ ਮੌਸਮ ਹੈ ਧੁੱਪ 'ਚ ਬੈਠਿਆਂ ਜਾਂ ਬੁੱਕਰ ਮਾਰ ਕੇ ਬਹਿ ਜਾਓ ਕੋਈ ਖੇਚਲ ਨਹੀਂ ਜਲ ਤਾਰੇ ਹੋਈਆਂ ਆਹ ਤਾਪਣ ਵਿੱਚ ਕਿਤਨੀ ਖੇਚਲ ਹੈ ਕਸ਼ਟ ਹੈ ਫਿਰ ਵੀ ਉਹਨਾਂ ਦਾ ਫਲ ਤੁੱਛ ਹੈ ਕੁਛ ਵੀ ਨਹੀਂ ਹੈ ਇਸੀ ਤਰ੍ਹਾਂ ਗਰਮੀ ਦਾ ਮੌਸਮ ਹੈ ਪੱਖੇ ਚੱਲਦੇ ਨੇ ਇਸ ਵਾਸਤੇ ਬਿਨਾਂ ਹੀ ਖਾਸ ਕਿਸੇ ਖੇਚਲ ਤੋਂ ਇਤਨਾ ਕਰੋੜਾਂ ਯੱਗਾਂ ਦਾ ਫਲ ਮਿਲਦਾ ਹੈ ਇੱਕ ਹਕਾਨੀ ਨਾਮ ਕਰਕੇ ਫਕੀਰ ਹੋਇਆ ਹੈ ਇਸਲਾਮ ਵਿੱਚ ਉਹਦੀ ਬੜੀ ਲੰਮੀ ਉਮਰ ਹੋਈ ਹੈ ਪਹਿਲੇ ਸਮੇਂ ਵਿੱਚ ਹੋਇਆ ਹੈ ਉਹਨੇ ਇੱਕ ਥਾਂ ਇਉਂ ਲਿਖਿਆ ਹੈ ਕਹਿਣ ਲੱਗਾ ਮੈਨੂੰ 100 ਸਾਲ ਦੀ ਬੰਦਗੀ ਤੋਂ ਬਾਅਦ ਇਹ ਤਜਰਬਾ ਹੋਇਆ ਇੱਕ ਛਿਨ ਮਾਤਰ ਖਿਆਲ ਦਾ ਟਕਾ ਜੇ ਹੋ ਜਾਵੇ ਰੱਬ ਦੇ ਜਸ਼ ਵਿੱਚ ਤਾਂ ਕਰੋੜ ਅਸ਼ਮੇਧ ਦੀ ਜਗ ਦਾ ਫਲ ਸੋ ਤਾਂ ਤੇ ਗੁਰੂ ਜੀ ਇਸੀ ਗੱਲ ਨੂੰ ਮੱਦੇਨਜ਼ਰ ਰੱਖ ਕੇ ਕਹਿੰਦੇ ਨੇ ਕਈ ਕੋਟ ਜਗ ਫਲਾਂ ਸੁਣ ਗਾਵਣ ਹਰ ਇਸਲਾਮ ਆਓ ਹੁਣ ਵਿਚਾਰ ਸ਼ੁਰੂ ਕਰੋ ਮਾਨੁਖ ਦੇ ਸਤਸੰਗ ਕਰਨ ਦਾ ਗੁਰਬਾਣੀ ਸੁਣ ਪੜ੍ਹਨ ਸੁਣਨ ਦਾ ਕਿਸ ਨੂੰ ਅਧਿਕਾਰ ਹੈ ਬੈਲਾਂ ਨੂੰ ਮਹੀਆਂ ਨੂੰ ਗਊਆਂ ਨੂੰ ਹਾਥੀਆਂ ਘੋੜਿਆਂ ਨੂੰ ਕਿਸੇ ਨੂੰ ਅਧਿਕਾਰ ਨੇ ਇਹ ਜੇ ਅਧਿਕਾਰ ਹੈ ਸਿਰਫ ਮਾਨੁਖ ਜਾਮੇ ਨੂੰ ਹੀ ਮਾਨੁਖ ਸਰੀਰ ਵਿੱਚ ਹੈ 84 ਲੱਖ ਜੋਨਾਂ ਦਾ ਵੀ ਸ੍ਰਿਸ਼ਟੀ ਹੈ ਉਹਨਾਂ ਸਾਰਿਆਂ ਵਿੱਚੋਂ ਮਨੁੱਖ ਨੂੰ ਇਨਸਾਨ ਨੂੰ ਸਾਰਿਆਂ ਦਾ ਬਾਦਸ਼ਾਹ ਕਥਨ ਕੀਤਾ ਹੈ ਇਸ ਧਰਤੀ ਪਰ ਤੇਰੀ ਸ਼ਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ 84 ਜੋਨ ਸਵਾਈ ਮਾਨਸ ਕੋ ਪਰ ਦੀ ਵਡਿਆਈ 84 ਜੋਨ ਵਿੱਚ ਉੱਤਮ ਜਨਮ ਸਮਾਨਸ ਦੇਹੀ ਇਉਂ ਕਥਨ ਕੀਤਾ ਹੈ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਮਾਨੁਖ ਦੇਹੀ क्योंकि मैं बादशाह एक गरीब जे दोना दी इंसानियत वाल देखा जाए तो वह भी मनुख है, वह भी मनुख है, बादशाह भी मनुख है, एक गरीब आदमी भी मनुख ही है। पर बादशाह नू महत्ता क्यों दिती गई? उन्हें हकूक ज्यादा हैं, ताकत ज्यादा हैं, उसे बरकत ज्यादा हैं। इसी तरह ही होर जामे जड़े हैं, इसी तो लाके ब्रह्मा तक लख 84 जोन जितने हैं इंसान दे समेत, मनुख नू होर सारन नालों क्यों विशेषता दिती गई? वह भी पंजां तत्तां दे बने हैं, छेवां चेतन उन्हां विच भी है। पंजे तत्त की है मिट्टी, पानी, अग, हवा, आकाश, ये पंज तत्त हैं। ये ठोस हैं, मैटर हैं, जड़ है। इन्हां विच अपनी सत्या कुछ भी नहीं है। जिन्नी देर तक परमात्मा की सत्या इन्हां विच ना होवे, ये कुछ भी नहीं कर सकते। जिवें मोटर है, खड़ी है, बड़ी कीमती है, भावें कितनी कीमत दी दी है, अगर उस दे विच उस नूं चलाउण वाला ड्राइवर नहीं तां उहदी कुछ भी अस्ती नहीं है, किसी को भी कम दी नहीं है। इसी तरह हवाई जहाज है, कितनी कीमत का है, अगर उहदे विच कोई उहनूं चलाउण वाला पायलट नहीं है तो उहदी कीमत भी किसी कम दी नहीं, करोड़ों रुपया लग्या फजूल है। इसी तरह ही पंजे तत् जिहड़े हन, शरीर तों लै के ब्रह्मा तक शरीर जिन्हां दे बणे होए हन, भावें बनावट एक फर्क है लेकिन मैटीरियल सारिआं दा इही कुछ है। अगर चेतन वाहिगुरू की सत्ता ना हो, आत्मा ना हो, वाहिगुरू की जोत ना हो, कौडी दे कम दा नहीं है। हरकत ही नहीं कर सकता, ना पैर चल सकन, ना हथ कुछ दे लै सकन, ना अखां देख सकन, ना कन सुन सकन, ना नासन गंध लै सकन, ना जबान कटे मिठे सुरने पर सके, ना शरीर गर्मी सर्दी मन सके, ना कोई फुरना उठे चंगा माड़ा, कुछ भी नहीं मिट्टी है। जदों इहदे विचों सत्ता निकल जाती है देखते नहीं, एवं पिया होंदा है, यूं नहीं कोई कुछ कर सकता, विनती नहीं कर सकता। इस करके वह असल चीज सारे विच उही है। जीव आत्मा सब का अपना आपा दरअसल वह है, पर इन्हां सारे विचों मानुख दी जिहड़ी है इनू विशेषता दिती है, इनू तमाम जोनियां दा बादशाह यूं कथन कीता है। जिवें मनुख मनुख दे नाते एक गरीब ते बादशाह नूं बादशाह दी महत्ता ही दिती गई है, इहदे विच विशेषता ही है, वाधा है। होर जितनियां जोनियां हन उहनां नूं पूरा अंतकरण नहीं मिलिया होया, उहनां नूं बुद्ध नहीं मिली हुई, विचार शक्ति नहीं मिली हुई, उहनां नूं इह नहीं पता की हां, कित्थों आए हां, कादे वास्ते आए हां। ਭਾਵੇਂ ਭੁੱਖ, ਨੀਂਦ, ਖਾਣਾ, ਸੌਣਾ, ਗਰਮੀ, ਸਰਦੀ, ਬੱਚੇ, ਮਮਤਾ ਆਦਿ ਇਹੀਆਂ ਗੱਲਾਂ ਤਾਂ ਉਹਨਾਂ ਵਿੱਚ ਵੀ ਪਾਈਆਂ ਜਾਂਦੀਆਂ ਹਨ ਜਿਹੜੀਆਂ ਇਨਸਾਨ ਵਿੱਚ ਹਨ, ਪਰ ਉਹਨਾਂ ਨੂੰ ਵਿਚਾਰ ਸ਼ਕਤੀ ਨਹੀਂ ਪ੍ਰਾਪਤ ਹੋਈ, ਵਿਵੇਕ ਬੁੱਧ ਨਹੀਂ ਪ੍ਰਾਪਤ ਹੈ, ਆਪਣੇ ਆਪੇ ਦੀ ਸੋਚਣ ਦੀ ਸ਼ਕਤੀ ਨਹੀਂ ਉਹਨਾਂ ਨੂੰ ਪ੍ਰਾਪਤ ਹੋਈ। ਇਸ ਕਰਕੇ ਉਹ ਮਾਨੁਖ ਜੋਨੀ ਦੇ ਮੁਕਾਬਲੇ ਵਿੱਚ ਮਾਨਤਮਾ ਮੁਰਦਾ ਦੇ ਨਿਆਈ ਹਨ, ਐਸਾ ਯੂੰ ਮਨੁੱਖ ਦੇ ਦੀ ਵਿਸ਼ੇਸ਼ਤਾ ਦੱਸੀ ਹੋਈ ਹੈ। ਹੋਰ ਕੀ ਕਹਿਣਾ ਹੈ? ਜਿਹਨੂੰ ਦੇਵਤੇ ਮੰਨਦੇ ਲੋਕ ਉਹਨਾਂ ਉੱਚਾ ਸਮਝਦੇ ਹੋਣਗੇ ਵੀ ਦੇਵਤਾ ਬਹੁਤ ਉੱਚੇ ਹੁੰਦੇ ਹਨ, ਪਰ ਮਾਨੁੱਖ ਦੇਹ ਦੇ ਮੁਕਾਬਲੇ ਵਿੱਚ ਤਾਂ ਉਹ ਵੀ ਕੁਛ ਨਹੀਂ ਹਨ। ਇਸ ਮਾਨੁੱਖ ਦੇਹ ਨੂੰ ਤਾਂ ਉਹ ਵੀ ਚਾਹੁੰਦੇ ਹਨ, ਬਾਣੀ ਦੱਸਦੀ ਹੈ, ਜਿਹੜੀ ਦੇਹ ਨੂੰ ਲੋਚਦੇ ਨੇ ਦੇਵਤੇ Thank you. फर्क कमाए, तब ये मानस देही पाए, इस देही को सिमरें देव, सो देही अजहरती से। मानुक देह की इच्छा देवता लोग भी कर रहे हैं। गुरु नानक देव महाराज संसार का उद्धार कर देकर इसी जगह बैठे हुए हैं। भाई बाला मर्दाना, आप ही दे सदा दे समीपी सत्संगी हमेशा ही नॉलेज सन, भावें बहुत दफा सैकड़े सैकड़े की तैदाद ही साधु अपना कई दफा इकट्ठे हो जाते सन, पर ये दोवें तो हमेशा ही आप जी दे चरणा दे विच ही रहिंदे सन। मरदाना रवाब बजाउंदा सी, कीर्तन करदा सी, कीर्तन सुणाउंदा सी, या गुरु बाबा जी भी कीर्तन करदे ए रवाब बजाउंदे, और भाई वाला चमर बरदार सी होर सेवा करदा सी। इउं एक दिन जंगल विच बैठे हां, कुछ बचन दास के दौरान विच आपने फरमान किया, भाई वाला मरदाना सारा संसार दुखी है, सारा संसार दुखी है, ऐसे फरमान किया। दुखिया सब संसार नानक, दुखिया नानक दुखिया, दुखिया सब संसार ताकत ਛੱਟੀਆਂ ਹਨ, ਉਹ ਤਾਂ ਦੁਖੀ ਸੁਖੀ ਹੋਣਗੇ। ਗੁਰੂ ਜੀ ਕਹਿੰਦੇ ਭਾਈ ਉਹ ਵੀ ਦੁਖੀ। ਤੇ ਗੁਰੂ ਜੀ ਨੇ ਕਿਹਾ ਉਹਨਾਂ ਰਾਜਾ ਮਹਾਰਾਜਿਆਂ ਤੋਂ ਇਲਾਵਾ ਬੜੇ ਬੜੇ ਬਾਦਸ਼ਾਹ ਉਹ ਸੁਖੀ ਹੋਣਗੇ। ਗੁਰੂ ਜੀ ਕਹਿੰਦੇ ਉਹ ਵੀ ਦੁਖੀ। ਗੁਰੂ ਜੀ ਕਹਿੰਦੇ ਹੋਰ ਕੀ, ਸਵਰਗ ਦਾ ਰਾਜਾ ਇੰਦਰ ਵੀ ਦੁਖੀ। ਜੋ ਐਸ਼ਵਰਜ ਦੀ ਅਹੁਦੀ ਹੈ, 33 ਕਰੋੜ ਦੇਵਤਾ ਤੇ ਜਿਸ ਦਾ ਹੁਕਮ ਹੈ, 96 ਕਰੋੜ ਮੇਘਮਾਲਾ ਜਿਸ ਦੇ ਅਧੀਨ ਹੈ, ਹਜ਼ਾਰਾਂ ਅਪਸਰਾਂ ਜਿਸ ਦੇ ਅਖਾੜੇ ਵਿੱਚ ਹਮੇਸ਼ਾ ਨਾਚ ਕਰਦੀਆਂ ਰਹਿੰਦੀਆਂ, ਹਜ਼ਾਰਾਂ ਕਿੰਨਰ ਦੇ ਗੰਧਰਵ, ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਈਆਂ ਦਾ ਨਾਮ ਹੈ, ਗੰਧਰਵ ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਗਵਈਆਂ ਨੂੰ ਕਹਿੰਦੇ ਹਨ। ਇਹੋ ਜੀ ਅਨੇਕਾਂ ਜਿਸ ਦੇ ਸਵਰਗ ਲੋਕ ਵਿੱਚ ਗਾਇਨ ਕਰਨ ਵਾਲੇ, ਫੇਰ ਸੁਨਹਿਰੀ ਰੁਪਹਿਰੀ ਨਹਿਰਾਂ ਜਿਸ ਦੇ ਸਵਰਗ ਵਿੱਚ ਚੱਲਦੀਆਂ, ਨੰਦਨ ਮਨ ਜੈਸੇ ਬਾਗੀਚੇ ਜਿਸ ਬਗੀਚੇ ਦਾ ਸਾਨੀ ਤਿੰਨਾਂ ਲੋਕਾਂ 14 ਫਸਲਾਂ ਵਿੱਚ ਕੋਈ ਵੀ ਨਹੀਂ ਹੈ, ਫੇਰ ਕਿਤਨੇ ਕਿਤਨੇ ਮੰਜ਼ਲੇ ਹੀਰੇ ਲਾਲ ਜਾਰ ਜੜਤ ਮਕਾਨ ਆ, ਕਲਪ ਬਿਰਛ ਔਰ ਕਾਮ ਸੇਨ। ਕਲਪ ਬਿਰਛ ਉਸ ਨੂੰ ਕਹਿੰਦੇ ਹਨ ਜਿਸ ਬਿਰਛ ਦੇ ਹੇਠਾਂ ਬੈਠ ਕੇ ਜੈਸੀ ਇੱਛਾ ਕਰ ਲਵੇ ਉਹ ਪੂਰੀ ਹੋ ਜਾਂਦੀ, ਪਰ ਸ਼ਾਂਤੀ ਔਰ ਮੁਕਤ ਨਹੀਂ ਦੇ ਸਕਦਾ। ਉਹ ਕਲਪ ਬਿਰਛ ਉਹ ਵੀ ਸਵਰਗ ਲੋਕ ਵਿੱਚ ਹਨ। ਫਿਰ ਕਾਮ ਧੈਨ, ਕਾਮ ਧੈਨ ਇੱਕ ਗਊ ਹੁੰਦੀ ਹੈ, ਉਹਦੇ ਵਿੱਚ ਵੀ ਇਹੀ ਵਸਫ ਹੈ, ਇਹੀ ਸ਼ਿਫਤ ਹੈ, ਉਹ ਵੀ ਮੁਕਤ ਜਾਂ ਸ਼ਾਂਤ ਨਹੀਂ ਦੇ ਸਕਦੀ, ਉਹ ਸਾਰੇ ਪਦਾਰਥ ਦਿੰਦੀ। ਇਹ ਜਿਸ ਦੇ ਸਵਰਗ ਲੋਕ ਵਿੱਚ ਬੇਅੰਤ ਹਨ ਉਹ ਕਿਉਂ ਦੁਖੀ ਹੈ? ਗੁਰੂ ਜੀ ਕਹਿਣਗੇ ਭਾਈ ਵਾਹਿਗੁਰੂ ਤੋਂ ਬਿਨਾਂ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਾਰੇ ਹੀ ਦੁਖੀ। ਇਹ ਗੱਲ ਸੁਣ ਕੇ ਮਰਦਾਨਾ ਚੁੱਪਤਾ ਹੋ ਗਿਆ, ਪਰ ਮਨ ਦਾ ਸੰਸਾ ਦੂਰ ਨਾ ਹੋ ਸਕਿਆ। ਹੈ ਗੁਰੂ ਜੀ ਸਾਰਿਆਂ ਨੂੰ ਹੀ ਦੁਖੀ ਦੱਸੀ ਜਾਂਦੇ ਹਨ, ਸਿਰਫ ਉਹਨਾਂ ਨੂੰ ਹੀ ਸੁਖੀ ਦੱਸਦੇ ਹਨ ਜਿਹੜੇ ਸੁਖ ਸਰੂਪ ਵਾਹਿਗੁਰੂ ਨਾਲ ਜੁੜੇ ਹਨ। ਅਮੀਰ ਧਨਾੜੇ ਕੈਸੇ ਦੁਖੀ ਹੋ ਸਕਦੇ? ਇਹੋ ਜਿਹੇ ਖਿਆਲਾਤ ਇਹਦੇ ਚਿੱਤ ਵਿੱਚ ਰੜਕਦੇ ਹੀ ਹੈ, ਜਿਵੇਂ ਪੈਰ ਵਿੱਚ ਕੰਡਾ ਰੜਕਦਾ ਰਹਿੰਦਾ ਹੈ, ਜਿੰਨੀ ਦੇਰ ਤੱਕ ਉਹਨੂੰ ਕੱਢਿਆ ਨਾ ਜਾਵੇ ਰੜਕੀ ਜਾਂਦਾ ਹੈ। ਇਸੀ ਤਰ੍ਹਾਂ ਇਹ ਸੰਸਾ ਮਰਦਾਨੇ ਦੇ ਚਿੱਤ ਵਿੱਚ ਰੜਕੀ ਹੋ ਗਿਆ। ਇੱਕ ਦਿਨ ਦਾ ਜ਼ਿਕਰ, ਸਤਖਾ ਨਾਮ ਕਰਕੇ ਇੱਕ ਸ਼ਹਿਰ, ਉਸਦੇ ਦਰਮਿਆਨ ਦੇ ਬਾਜ਼ਾਰ ਵਿੱਚ ਚਲੇ ਜਾਂਦੇ ਹਨ। ਇੱਕ ਬਹੁਤ ਵੱਡੀ ਫਰਮ ਜਿਸਦੀ ਬਨਾਵਟ ਬੜੀ ਆਲਾ ਤੇ ਦਿਲਕਸ਼, ਤੇ ਉਸਦਾ ਮਾਲਕ ਇੱਕ ਬੜਾ ਸੇਠ, ਨੌਜਵਾਨ ਉਮਰ ਔਰ ਬੜੇ ਕੀਮਤੀ ਵਸਤਰ ਪਹਿਨੇ ਹੋਏ ਹਨ, ਬੜਾ ਖੂਬਸੂਰਤ ਸਰੀਰ, ਨੌਕਰ ਚਾਕਰ ਬੜੇ ਉਸਦੇ ਹੁਕਮ ਵਿੱਚ। ਇਹੋ ਜਿਹਾ ਕੁਛ ਦੇਖ ਕੇ ਇਸਦੇ ਚਿੱਤ ਵਿੱਚ ਖਿਆਲ ਆਇਆ ਇਹ ਬੜਾ ਸੁਖੀ ਹੋਣਾ ਹੈ। ਝੱਟ ਹੀ ਅੱਗੇ ਵਧਿਆ, ਦੋਵੇਂ ਹੱਥ ਜੋੜ ਕੇ ਗੁਰੂ ਬਾਬੇ ਦੇ ਚਰਨਾਂ ਵਿੱਚ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਸਭ ਨੂੰ ਹੀ ਦੁਖੀ ਦੱਸਦੇ ਹੋ, ਪਰ ਮੈਨੂੰ ਉਹ ਸੇਠ ਬੜਾ ਸੁਖੀ ਦਿੰਦਾ। ਇਹ ਸੁਣ ਕੇ ਗੁਰੂ ਜੀ ਬੜੇ ਮੁਸਕਰਾਏ, ਕਹਿਣਗੇ ਮਰਦਾਨਿਆ ਅੱਛਾ ਇਉਂ ਕਰ ਫਿਰ ਭਾਈ, ਤੂੰ ਉਸਨੂੰ ਪੁੱਛਿਆ ਜਾ ਕੇ, ਇਕੱਲਾ ਕਰਕੇ ਪੁੱਛੀ, ਅੱਛੀ ਤਰ੍ਹਾਂ ਖੋਲ ਕੇ ਪੁੱਛੀ, ਸੰਸਾ ਨਾ ਕੋਈ ਰਹਿ ਜਾਵੇ, ਉਹਨੂੰ ਕਹੀਂ ਦਿੱਲੀ ਖੋਲ ਖੋਲ ਕੇ ਦੱਸ, ਕੋਈ ਲੁਕੋ ਨਾ ਰੱਖੇ, ਅਸੀਂ ਫਲਾਣੇ ਬਗੀਚੇ ਵਿੱਚ ਬੈਠਦੇ ਹਾਂ ਉੱਥੇ ਆ ਜਾਓ। ਗੁਰੂ ਜੀ ਚਲੇ ਗਏ, ਮਰਦਾਨਾ ਉੱਥੇ ਜਾ ਖੜਾ ਜਿੱਥੇ ਖਰੀਦਦਾਰਾਂ ਦੀ ਬੜੀ ਭੀੜ ਭਾੜ ਹੈ, ਤੋ ਬੜੀ ਦੇਰ ਤੇ ਖੜਾ ਰਿਹਾ, ਹੌਲੀ ਹੌਲੀ ਛੀੜ ਹੋ ਗਈ। ਮਰਦਾਨੇ ਨੂੰ ਇਕੱਲਾ ਖੜਾ ਦੇਖ ਕੇ ਉਸ ਸੇਠ ਨੇ ਪੁੱਛਿਆ, ਦੱਸੋ ਜੀ ਤੁਹਾਨੂੰ ਕੀ ਕੁਛ ਚਾਹੀਦਾ ਹੈ, ਕਿਵੇਂ ਖੜੇ ਹੋ? ਮਰਦਾਨਾ ਕਹਿੰਦਾ ਕੁਛ ਨਹੀਂ ਚਾਹੀਦਾ। ਤੇ ਜਣਾ ਖੜੇ ਹੋ ਕੀ ਗੱਲ ਹੈ? ਖੜਾ ਤਾਂ ਕਹਿੰਦਾ ਮੈਂ 2 ਗੱਲਾਂ ਕਰਨੀਆਂ ਤੁਹਾਡੇ ਨਾਲ। ਉਹ ਕਹਿਣਾ ਕਿ ਕਰੋ ਕੀ ਗੱਲ ਹੈ? ਮਰਦਾਨਾ ਕਹਿੰਦਾ ਇਉਂ ਨਹੀਂ, ਇਕੱਲੇ ਕਰਨੀਆਂ, ਹੋਰ ਨਾ ਕੋਈ ਹੋਵੇ, ਤੁਸੀਂ ਹੋਵੋ ਤੇ ਮੈਂ ਹੋਵਾਂ। ਤੇ ਉਹ ਕਹਿਣ ਲੱਗਾ ਇਵੇਂ ਕਰ ਲਵਾਂਗੇ, ਪਰ ਇਉਂ ਤਾਂ ਦੱਸੋ ਤੁਸੀਂ ਰਹਿੰਦੇ ਕਿੱਥੇ ਹੋ? ਮਰਦਾਨਾ ਕਹਿੰਦਾ ਪੰਜਾਬ ਦੇਸ਼ ਦੇ ਰਹਿਣ ਵਾਲਾ ਹਾਂ, ਮੇਰਾ ਨਾਮ ਮਰਦਾਨਾ ਹੈ, ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ। ਗੁਰੂ ਨਾਨਕ ਜੀ ਨੇ ਦੁਨੀਆਂ ਦੇ ਉਧਾਰ ਵਾਸਤੇ ਹੀ
ਆਪਣਾ ਸਰੀਰ ਧਾਰਨ ਕੀਤਾ ਹੈ, ਗੁਰੂ ਅਵਤਾਰ ਧਾਰਨ ਕੀਤਾ ਹੈ। ਇਸ ਵਾਸਤੇ ਆਪ ਜੀ ਸੱਤਾਂ ਦੀ ਪਾਨਵਾਂ ਖੰਡਾਂ ਵਿੱਚ ਫਿਰ ਫਿਰ ਕੇ ਜਿੱਥਾ ਜੋ ਸ਼ਬਦ ਉਧਾਰ ਕਰ ਰਹੇ ਹਨ, ਮੈਂ ਉਹਨਾਂ ਨਾਲ ਰਹਿੰਦਾ ਹਾਂ, ਕੀਰਤਨ ਕਰਿਆ ਕਰਦਾ ਹਾਂ। ਮੇਰਾ ਨਾਮ ਮਰਦਾਨਾ ਹੈ, ਮੇਰਾ ਜਨਮ ਰਾਸ਼ੀਆਂ ਦੇ ਕਰਤਾ ਹੈ। ਇਹ ਗੱਲ ਸੁਣ ਕੇ ਉਸਨੇ ਡਰਾਇੰਗ ਰੂਮ ਦਾ ਦਰਵਾਜ਼ਾ ਖੁਲਵਾ ਦਿੱਤਾ, ਜਿਸ ਦੇ ਵਿੱਚ ਬੜੀ ਤਿਆਰੀ, ਸਫਾ ਸੇਟ ਆਦਿ ਲੱਗੇ ਹੋਏ, ਛਾੜੋ ਫਾਨੂਸ ਲੱਗੇ ਹੋਏ, ਹੋਰ ਬਹੁਤ ਕਿਸਮ ਦੀਆਂ ਤਿਆਰੀਆਂ, ਜਿਸ ਨੂੰ ਦੇਖ ਕੇ ਮਰਦਾਨਾ ਹੋਰ ਵੀ ਹੈਰਾਨ ਹੋ ਗਿਆ। ਚਿੱਤ ਵੀ ਸੋਚਦਾ ਹੈ ਵੀ ਉਹ ਇਹ ਤਾਂ ਕੋਈ ਸਵਰਗੀ ਬੰਦਾ। ਇਹ ਸੋਚ ਕੇ ਖੈਰ ਉੱਥੇ ਬੈਠ ਗਏ ਮਰਦਾਨਾ ਤੇ ਸੇਠ ਦੋਵੇਂ। ਹੁਣ ਸੇਠ ਨੇ ਫਿਰ ਕਿਹਾ, ਦੱਸੋ ਕਹੋ ਭਾਈ ਮਰਦਾਨਾ, ਕੀ ਗੱਲ ਹੈ, ਕੀ ਕੁਛ ਪੁੱਛਣਾ ਹੈ? ਹੁਣ ਤਾਂ ਆਪਾਂ ਦੋਵੇਂ ਹਾਂ, ਤੀਜਾ ਕੋਈ ਬੰਦਾ ਨਹੀਂ। ਮਰਦਾਨਾ ਕਹਿੰਦਾ, ਸੇਠ ਜੀ, ਮੇਰੇ ਗੁਰੂ ਨਾਨਕ ਜੀ ਫਰਮਾਉਂਦੇ ਹਨ, ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ, ਆਰਫਾਂ ਤੋਂ ਬਿਨਾਂ, ਤਤਵੇਤਿਆਂ ਤੋਂ ਬਿਨਾਂ, ਬ੍ਰਹਮਵੇਤਿਆਂ ਬ੍ਰਹਮਗਿਆਨੀਆਂ ਤੋਂ ਬਿਨਾਂ, ਆਤਮ ਸਿੱਧੀ ਵਾਲੇ ਪੁਰਸ਼ਾਂ ਤੋਂ ਬਿਨਾਂ ਸਾਰਾ ਹੀ ਸੰਸਾਰ ਦੁਖੀ ਹੈ, ਪਰ ਮੈਂ ਆਪ ਨੂੰ ਬੜਾ ਸੁਖੀ ਦੇਖਦਾ ਹਾਂ। ਸਿਰਫ ਇਹੀ ਪੁੱਛਣ ਵਾਸਤੇ ਆਇਆ ਹਾਂ, ਆਪ ਕਿੰਨੇ ਸੁਖੀ ਹੋ। ਜਦੋਂ ਇੰਨੀ ਗੱਲ ਮਰਦਾਨੇ ਨੇ ਕਹੀ, ਤਾਂ ਸੇਠ ਦੇ ਮਾਨੋ ਕਿਸੇ ਨੇ ਕੱਸ ਕੇ ਬਾਣ ਮਾਰੇ। ਇੰਨਾ ਦੁੱਖ ਹੋਇਆ ਉਸਨੂੰ, ਅੱਖਾਂ ਵਿੱਚੋਂ ਤਰਪ ਤਰਪ ਹੰਝੂ ਗਿਰਨੇ ਸ਼ੁਰੂ ਹੋ ਗਏ, ਠੰਡੇ ਠੰਡੇ ਸਾਹ ਆਉਣੇ ਸ਼ੁਰੂ ਹੋ ਗਏ। ਤੋ ਮਰਦਾਨਾ ਭਾਂਪਦਾ ਗਿਆ, ਸਮਝਦਾ ਗਿਆ ਤੇ ਦੁਖੀ ਹੈ, ਪਰ ਇਹਦਾ ਦੁੱਖ ਪੁੱਛਣਾ ਹੈ ਔਰ ਇਸਦੀ ਮਦਦ ਵੀ ਕਰਨੀ ਹੈ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਅਰਜ਼ ਕਰਕੇ। ਖੈਰ ਕੁਝ ਦੇਰ ਤੋਂ ਬਾਅਦ ਸੇਠ ਨੂੰ ਧੀਰਜ ਆਇਆ। ਮਰਦਾਨੇ ਨੇ ਫਿਰ ਪੁੱਛਿਆ, ਸੇਠ ਜੀ ਮੇਰੀ ਗੱਲ ਦਾ ਜਵਾਬ ਦਿਓ। ਉਹ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ ਹਨ, ਤੂੰ ਮੇਰੀ ਉਪਰਲੀ ਕਿਰਿਆ ਨੂੰ ਦੇਖ ਕੇ ਮੈਨੂੰ ਸੁਖੀ ਮੰਨਦਾ? ਇਹ ਤਾਂ ਇਹੋ ਜਿਹੀ ਗੱਲ ਹੈ ਜਿਵੇਂ ਇੱਕ ਲੱਕੜੀ ਕਹੀ ਸੋਟੀ ਨੂੰ ਉਪਰੋਂ ਸੋਹਣਾ ਰੰਗ ਪੋਲਿਸ਼ ਕੀਤਾ ਹੋਵੇ, ਉਹਦੀ ਚਮਕ ਦਮਕ ਚੰਗੀ ਹੋਵੇ, ਲੇਕਿਨ ਵਿੱਚੋਂ ਘੁਣੇ ਦੀ ਖਾਧੀ ਹੋਵੇ। ਮੇਰੀ ਹਾਲਤ ਤਾਂ ਇਹੀ ਜੀ ਹੈ, ਉਪਰਲੀ ਹਾਲਤ ਦੇਖ ਕੇ, ਉਪਰਲੀ ਕਿਰਿਆ ਦੇਖ ਕੇ, ਉਪਲਾ ਠਾਠ ਬਾਠ ਦੇਖ ਕੇ ਤੂੰ ਮੈਨੂੰ ਸੁਖੀ ਸਮਝਦਾ? ਸੁਖ ਤਾਂ ਕੋਈ ਹੋਰ ਵਸਤੂ ਹੈ, ਸੁਖੀ ਤਾਂ ਉਹ ਪੁਰਸ਼ ਹੁੰਦਾ ਜਿਹਦਾ ਚਿੱਤ ਸ਼ਾਂਤ ਹੋਵੇ, ਜਿਹਦਾ ਮਨ ਠੰਡਾ ਹੋਵੇ, ਜਿਹਦੀ ਮਨ ਦੀ ਕਲਪਨਾ ਖਤਮ ਹੋਵੇ, ਸੁਖੀ ਤਾਂ ਉਹ ਹੁੰਦਾ। ਪਰ ਮੇਰਾ ਮਨ ਦੁੱਖਾਂ ਨੇ ਇਉਂ ਖਾਧਾ ਹੋਇਆ ਜਿਵੇਂ ਲੱਕੜੀ ਘੁਣੇ ਦੀ ਖਾਧੀ ਹੁੰਦੀ। ਉਪਰਲੀ ਅਵਸਥਾ ਦੇਖ ਮੈਨੂੰ ਸੁਖੀ ਮੰਨਦਾ। ਇੰਨੀ ਗੱਲ ਕਹਿ ਕੇ ਫਿਰ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੱਡੇ ਵੱਡੇ Thank you. ਕਰਾਂਗਾ ਉਹ ਸੰਸਾਰ ਦੇ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਹੀ ਸੁੱਤਾਂ ਦੀ ਪਾਨ ਮੱਖਣਾ ਵੀ ਚੱਕਰ। ਉਹਨਾਂ ਨੇ ਸਰੀਰ ਹੀ ਦੁਨੀਆਂ ਦੇ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਧਾਰਨ ਕੀਤਾ। ਇਸ ਵਾਸਤੇ ਮੈਂ ਬੇਨਤੀ ਕਰਕੇ ਤੇਰਾ ਦੁੱਖ ਜ਼ਰੂਰ ਦੂਰ ਕਰਵਾਵਾਂਗਾ, ਪਰ ਮੈਨੂੰ ਜ਼ਰਾ ਦੁੱਖ ਖੋਲ ਕੇ ਦੱਸ ਤੈਨੂੰ ਦੁੱਖ ਕੀ ਹੈ। ਜਦੋਂ ਇੰਨੀ ਗੱਲ ਮਰਦਾਨੇ ਨੇ ਕਹੀ ਉਹਨੂੰ ਕੁਛ ਹੌਸਲਾ ਹੋਇਆ, ਉਹ ਖੋਲ ਕੇ ਦੱਸਦਾ, ਕਹਿਣ ਲੱਗਾ ਭਾਈ ਮਰਦਾਨਾ, ਮੈਂ ਅਰਬਾਂ ਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ, ਇੱਕੋ ਇੱਕ ਪੁੱਤਰ, ਬੜੀਆਂ ਨਾਜ਼ੋ ਨਿਮਤਾਂ ਨਾਲ ਪੜਿਆ, ਵਿਦਿਆ ਆਦਿ ਵੀ ਜਿਹੀ ਜੀ ਦੇਣੀ ਚਾਹੀਦੀ ਸੀ ਉਹ ਜੀ ਦਿੱਤੀ ਚਾਹੀਦੀ। ਇਸੀ ਤਰ੍ਹਾਂ ਯੋਗ ਉਮਰ ਦੇ ਅਨੁਸਾਰ ਵਿਆਹ ਸ਼ਾਦੀ ਵੀ ਇਹੋ ਜਿਹੇ ਘਰ ਵਿੱਚ ਹੀ ਹੋ ਗਈ। ਕੁਛ ਸਮਾਂ ਰੰਗ ਰਲੀਆਂ ਵਿੱਚ ਗੁਜ਼ਰਿਆ, ਮਾਨਵ ਦੁਨੀਆਂ ਭੁੱਲੀ ਰਹੀ ਵੀ ਦੁਨੀਆਂ ਹੈ ਹੀ, ਪਰ ਹੌਲੀ ਹੌਲੀ ਉਪਰੋਂ ਨਹੀਂ ਦੀਂਦਾ ਸਰੀਰ ਇਹਦੇ ਵਿੱਚੋਂ, ਜਿਵੇਂ ਫੋੜੇ ਦੇ ਉਪਰੋਂ ਕੁਛ ਨਹੀਂ ਨਜ਼ਰ ਆਉਂਦਾ ਹੁੰਦਾ, ਲੇਕਿਨ ਵਿੱਚੋਂ ਪੀਪ ਤੇ ਖੂਨ ਰਾਹ ਦਾ ਭਰਿਆ ਹੁੰਦਾ, ਉਪਰੋਂ ਨਹੀਂ ਦੀਂਦਾ ਇਹਦੇ ਅੰਦਰ। ਖੋਲ ਕੇ ਜ਼ਰਾ ਦੇਖੀਏ ਕੀ ਕੁਛ ਪਿਆ, ਕਿਤਨੇ ਕੁ ਦੁੱਖ ਭਰੇ ਹੋਏ ਹਨ। ਸਾਸਿੰਗ ਦੁਨੀਆਂ ਦੇ ਲੋਕ ਤਾਂ ਸਿਰਫ ਇਹੀ ਮੰਨਦੇ ਹੋਣਗੇ ਨਾ, ਜਿਹਨਾਂ ਪਾਸ ਪੈਸਾ ਥੋੜਾ ਉਹੀ ਦੁਖੀ ਹੈ, ਬਹੁਤੇ ਪੈਸੇ ਵਾਲੇ ਸੁਖੀ ਹੋਣਗੇ, ਪਰ ਇਹ ਤਾਂ ਖਿਆਲ ਬਿਲਕੁਲ ਗਲਤ ਹੈ। ਦੁੱਖ ਬਹੁਤ ਕਿਸਮ ਦੇ ਹਨ, ਵੈਸੇ ਤਾਂ ਆਦ ਵਿਆਦ ਉਪਾਦ ਤਿੰਨ ਕਿਸਮ ਦੇ ਦੁੱਖਾਂ ਦੇ ਅੰਦਰ ਸਾਰੇ ਹੀ ਦੁੱਖ ਆ ਜਾਂਦੇ ਨੇ। ਆਦ ਮਨ ਦੇ ਦੁੱਖਾਂ ਨੂੰ ਕਹਿੰਦੇ ਨੇ, ਵਿਆਹ ਦੀ ਸਮਾਨੀ ਬਿਮਾਰੀਆਂ ਦਾ ਨਾਮ ਹੈ, ਉਪਾਦ ਹੋਰ ਬਹੁਤ ਕਿਸਮ ਦੇ ਬਾਹਰਲੇ ਝਗੜੇ ਸਾਡੇ, ਇਹਨਾਂ ਵਿੱਚ ਇਹਨੂੰ ਅਧਿਆਤਮਕ ਅਧਿਭੂਤਕ ਅਧਿਦੈਵਕ ਵੀ ਕਹਿ ਦਿੰਦੇ ਨੇ, ਕੋਈ ਗੱਲ ਹੈ। ਇਹਨਾਂ ਵਿੱਚ ਹੀ ਸਾਰੇ ਦੁਨੀਆਂ ਦੇ ਦੁੱਖ ਆ ਜਾਂਦੇ ਨੇ, ਖੋਲ ਖੋਲ ਕੇ ਦੇਖਿਆ ਜਾਵੇ ਤਾਂ ਯੂੰ ਕਰਕੇ ਦੱਸਿਆ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਵਾਹਿਗੁਰੂ ਦੇ ਪਿਆਰੇ ਸੁਖੀਆਂ ਨੇ, ਉਹ ਕਰਕੇ ਉਹ ਕਹਿਣ ਲੱਗਾ ਭਾਈ ਮਰਦਾਨਾ, ਕੁਛ ਸਮੇਂ ਤੋਂ ਬਾਅਦ ਭਾਵੇਂ ਤਨ ਦੀ ਰੂਤੀ ਬਹੁਤ ਹੈ, ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਅਖੀਰ ਘਰ ਵਿੱਚ ਕੁਛ ਸਮੇਂ ਤੋਂ ਇਹੋ ਜਿਹੇ ਵਜੂਹਾਤ ਪੈਦਾ ਹੋ ਗਏ ਜਿਸ ਕਰਕੇ ਘਰ ਦੇ ਵਿੱਚ ਇਤਫਾਕ ਨਹੀਂ, ਬੇਇਤਫਾਕੀ ਨੇ ਡੇਰਾ ਜਮਾ ਲਿਆ। ਬੇਇਤਫਾਕੀ ਦੇ ਕਾਰਨ ਧਨ ਦੌਲਤ ਐਸ਼ਵਰਜ ਨੌਕਰ ਚਾਕਰ ਕੋਠੀਆਂ ਮਹਲ ਮਕਾਨਾਤ ਵੱਡੀ ਵੱਡੀ ਜਾਇਦਾਦ ਇਹ ਵੀ ਵਿਉਹ ਵਰਗੀ ਲੱਗਦੀ, ਕੋਈ ਚੰਗੀ ਨਹੀਂ ਲੱਗਦੀ। ਉਸ ਬੇਇਤਫਾਕੀ ਨੂੰ ਦੂਰ ਕਰਨ ਵਾਸਤੇ ਬੜੇ ਉਪਾਅ ਕੀਤੇ ਗਏ, ਬੜੇ ਪਾਪੜ ਵੇਲੇ ਗਏ, ਬੜੇ ਯਤਨ ਕੀਤੇ ਗਏ, ਪਰ ਉਹ ਦੂਰ ਹੋਈ ਨਾ ਸਕੀ। ਕਈ ਦਫ਼ਾ ਕਸ਼ੀਆਂ ਤੱਕ ਵੀ ਨੌਬਤ ਆ ਪਹੁੰਚੀ। ਇਸੇ ਗੱਲ ਨੂੰ ਭਗਤ ਕਬੀਰ ਜੀ ਤੋਂ ਕਿਸੇ ਸ਼ੇਰ ਨੇ ਪੁੱਛਿਆ ਸੀ ਨਾ, ਕਹਿਣ ਲੱਗੇ ਕਬੀਰ ਜੀ ਭਗਤ ਜੀ ਗ੍ਰਸਤ ਵੱਡਾ ਹੈ ਕਿ ਤਿਆਗ, ਕਬੀਰ ਜੀ ਕਹਿੰਦੇ ਦੋਵੇਂ ਚੰਗੇ ਹਨ, ਗ੍ਰਹੀ ਤੋ ਧਰਮ ਕਰ ਨਹੀਂ ਤਾਂ ਕਰ ਵੈਰਾਗ, ਵੈਰਾਗ ਹੀ ਬੰਧਨ ਕਰੇ ਤਾਂ ਕੋ ਵਡਾ, ਦੋਵੇਂ ਚੰਗੇ ਹਨ, ਪਰ ਘਰ ਵਿੱਚ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਂ ਇਹ ਛੇ ਗੱਲਾਂ ਮਿਲ ਜਾਣ, ਇੱਕੋ ਹੀ ਮਾਰਗ ਤੇ ਚੱਲਣ ਵਾਲੇ ਗੁਰੂ, ਇੱਕੋ ਹੀ ਗੁਰੂ, ਇੱਕੋ ਹੀ ਇਸ਼ਟ, ਇੱਕੋ ਹੀ ਉਪਾਸ਼ਨਾ, ਇੱਕੋ ਹੀ ਕਿਸਮ ਦਾ ਖਾਣਾ ਦਾਣਾ, ਇਹਨੇ ਸਤੋਗੁਣੀ ਖਾਣਾ, ਸਤੋਗੁਣੀ ਲਿਬਾਸ, ਇਤਿਆਦਿ ਛੇ ਗੱਲਾਂ ਜਿਹੜੀਆਂ ਜਦੋਂ ਇਕੱਠੀਆਂ ਹੋਣ ਉਹ ਘਰ ਮਾਨੋ ਸਵਰਗ ਹੋਇਆ ਕਰਦਾ ਹੈ, ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦਾ ਹੈ। ਜਿੱਥੇ ਇਹ ਨਹੀਂ, ਘਰ ਵਿੱਚ ਬੇਇਤਫਾਕੀ ਹੈ, ਰਾਜ ਭਾਗ ਵੀ ਹੈ, ਭਾਵੇਂ ਉਹ ਘਰ ਨਰਕ ਤੋਂ ਘੱਟ ਨਹੀਂ ਹੋਇਆ ਕਰਦਾ। ਇਸ ਕਰਕੇ ਇੰਨੀ ਗੱਲ ਕਹਿ ਕੇ ਉਹ ਸੇਠ ਤੇ ਰੋਣ ਲੱਗ ਪਿਆ ਮਰਦਾਨਾ ਕੁਸ਼ੂ। ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਇਆ, ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ, ਅਰਜ਼ ਕੀਤੀ, ਗਰੀਬ ਨਵਾਜ਼ ਇਹ ਬੜਾ ਦੁਖੀ ਹੈ, ਇਸ ਤੇ ਕਿਰਪਾ ਕਰੋ, ਮਿਹਰ ਕਰੋ, ਦਇਆ ਕਰੋ ਤਾਂ ਕਿ ਇਸ ਨੂੰ ਸੁਖ ਤੇ ਸ਼ਾਂਤੀ ਮਿਲੇ। ਸਾਰੀ ਹਾਲਤ ਸੇਠ ਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਰੱਖੀ। ਉਸ ਮੌਕੇ ਗੁਰੂ ਜੀ ਨੇ ਦਲਾਸਾ ਦੇਣ ਵਾਸਤੇ ਪਹਿਲੇ ਉਸਨੂੰ ਇੱਕ ਰਾਮਕਲੀ ਰਾਗ ਦੇ ਵਿੱਚ ਸ਼ਬਦ, ਜਿਸਦੇ ਵਿੱਚ ਵੱਡੇ ਵੱਡੇ ਪ੍ਰਮਾਣ ਦੇ ਕੇ ਦੱਸਿਆ ਵੀ ਸੇਠ ਜੀ ਤੂੰ ਕਾਹਦਾ ਦੁਖੀ ਹੈ, ਇਹ ਤੋਂ ਵੱਡੇ ਵੱਡੇ ਦੁਖੀ ਹਨ, ਸੁੱਖ ਤਾਂ ਸੁੱਖ ਸਰੂਪ ਵਾਹਿਗੁਰੂ ਦੇ ਨਾਲ ਜੁੜੇ ਹੀ ਪ੍ਰਾਪਤ ਹੁੰਦਾ, ਹੋਰ ਕਿਵੇਂ ਹੁੰਦਾ ਨਹੀਂ, ਇਹ ਹਜ਼ੂਰ ਫਰਮਾਉਂਦੇ ਹਨ।
ਵੱਡੇ ਵੱਡੇ ਦੁਨੀਆ
ਕਰਕੇ ਜਿਸ ਦੇ ਵਿੱਚ ਵੱਡਿਆਂ ਵੱਡਿਆਂ ਦੇ ਪ੍ਰਮਾਣ ਹਨ, ਸਿਆਣੇ ਪੁਰਸ਼ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਵੱਡੇ ਵੱਡੇ ਜ਼ਿਆਦਾ ਤੋਂ ਜ਼ਿਆਦਾ ਤਿੰਨ ਪ੍ਰਮਾਣ ਦਿੰਦੇ ਹੁੰਦੇ ਹਨ, ਪਰ ਇੱਥੇ ਗੁਰੂ ਬਾਬਾ ਜੀ ਨੇ ਬਹੁਤ ਸਾਰੇ ਪ੍ਰਮਾਣ ਦੇ ਕੇ ਉਸਨੂੰ ਦੱਸਿਆ ਤੂੰ ਕੀ ਸੁਖੀ ਹੈ, ਤੂੰ ਕੀ ਦੁਖੀ ਹੈ, ਤੇ ਤੂੰ ਵੱਡੇ ਵੱਡੇ ਦੁਖੀ ਹਨ। ਆਪ ਜੀ ਨੇ ਸਵਰਗ ਦੇ ਰਾਜੇ ਇੰਦਰ ਤੋਂ ਸ਼ੁਰੂ ਕੀਤਾ, ਸੰਸਰਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਘਰ ਆਇਆ, ਅਜੈ ਸਰੋਵੇ ਪਿਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਗਵਾਏ, ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਾਮੀ ਰਹਿਤ ਹਜ਼ੂਰ, ਰੋਵੇ ਜਨਮੇ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰਾਜੇ ਰੋਵੇ ਕੰਨ ਫੜਾਏ, ਦਰ ਦਰ ਭਿਖਿਆ ਮੰਗੇ ਜਾਏ, ਰੋਵੇ ਕਿਰਪਨ ਸੰਚਿਆ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾ ਪੁਤਾਰ, ਨਾਨਕ ਦੁਖੀਆ ਸਭ ਸੁਣ, ਮੰਨੇ ਨਾਮ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ। ਇਸ ਸ਼ਬਦ ਦੇ ਵਿੱਚ ਗੁਰੂ ਜੀ ਨੇ ਕੱਲੀ ਕੱਲੀ ਪੰਕਤੀ ਵਿੱਚ ਕੱਲੀ ਕੱਲੀ ਪੁਰਾਣਿਕ ਗਾਥਾ ਰੱਖੀ ਹੈ, ਪੁਰਾਣਿਕ ਪ੍ਰਸੰਗ ਰੱਖੇ ਹੋਏ ਹਨ, ਕੱਲੇ ਕੱਲੇ ਰਾਮ ਚੰਦਰ ਦੇ, ਰਾਵਣ ਦੇ, ਰਾਜੇ ਅਜਦੇ, ਸਰ ਦੇ ਰਾਜੇ ਇੰਦਰ ਦੇ, ਔਰ ਇਸ ਤਰੀਕੇ ਸਿਰ ਵੱਡੇ ਵੱਡੇ ਪ੍ਰਮਾਣ, ਅਗਰ ਉਹਨਾਂ ਦੀ ਵਿਚਾਰ ਕੀਤੀ ਜਾਵੇ ਖੋਲ ਕੇ ਉਹਨਾਂ ਦੀ ਬਾਬ ਇੱਥੇ ਦੱਸਿਆ ਜਾਵੇ, ਬੜੇ ਸਮੇਂ ਦੀ ਜ਼ਰੂਰਤ ਹੈ। ਕਰਿਓ ਗੁਰੂ ਜੀ ਨੇ ਉਸਨੂੰ ਖੋਲ ਕੇ ਸਮਝਾਇਆ, ਸੇਠ ਜੀ ਸੁਖੀ ਤਾਂ ਉਹੀ ਪੁਰਸ਼ ਹੋ ਸਕਦਾ ਹੈ ਜੋ ਸੁਖ ਸਰੂਪ ਵਾਹਿਗੁਰੂ ਹੈ, ਉਸਦੇ ਚਰਨਾਂ ਵਿੱਚ ਜਿਸਦੀ ਚਿੱਤ ਵਿਰਤੀ ਦੇ ਲੀਨ ਹੈ। ਸਰ ਉਸਤੇ ਕਿਰਪਾ ਕੀਤੀ ਗੁਰੂ ਜੀ ਨੇ, ਉਸਦੇ ਘਰ ਉੱਪਰ ਜਨਮ ਖਾਧਾ, ਇਤਫਾਕ ਹੋਇਆ, ਨਾਮ ਦੀ ਦਾਤ ਬਖਸ਼ੀ, ਸਾਰੇ ਪਰਿਵਾਰ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ, ਨਾਮ ਜਪਣ ਲੱਗੇ, ਸੁਖੀ ਹੋ ਗਏ। ਇਹਨੂੰ ਸਾਸਕ ਦੁਨੀਆਂ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਪੁੱਛ ਕੇ ਦੇਖੋ ਸਾਰੇ ਹੀ ਦੁਖੀ। ਸੁਖੀ ਉਹੀ ਪੁਰਸ਼ ਹੈ ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੈ, ਕਿਉਂਕਿ ਸੁਖ ਸਰੂਪ ਹੈ ਵਾਹਿਗੁਰੂ, ਉਸਦੇ ਵਿੱਚ ਜਿਹੜਾ ਜੁੜਿਆ ਹੈ ਉਹੀ ਸੁਖੀ ਹੈ, ਹੋਰ ਕੋਈ ਸੁਖੀ ਹੋ ਨਹੀਂ ਸਕਦਾ। ਬੜੇ ਬੜੇ ਧਨਾਟਾਂ ਨੂੰ ਪੁੱਛੋ, ਉਹ ਤੁਹਾਡੇ ਪਾਸ ਹੋਰ ਦੁੱਖਾਂ ਦੀ ਵਾਪਸ ਰਹੋਗੇ। ਕਿਸੇ ਹੋਰ ਨੂੰ ਪੁੱਛੋ, ਹੋਰ ਕਿੰਨੇ ਰੋ। ਸਭ ਦੁਨੀਆਂ ਦੀ ਹਾਲਤ ਐਸੀ ਹੈ, ਇਸ ਕਰਕੇ ਕਿਸੇ ਦੇ ਧਨ ਪਦਾਰਥ ਬਹੁਤ ਹੈ, ਉਹਦੇ ਹੋਰ ਕਿਸੇ ਚੀਜ਼ ਦੀ ਕਮੀ ਹੋਣੀ। ਇਤਿਹਾਸ ਇਸੀ ਤਰ੍ਹਾਂ ਇੱਕ ਸੇਠ ਹੈ, ਬਹੁਤ ਧਨਾਢ ਹੈ, ਪਰ ਸਾਧ ਸਿੰਘ ਉਹਦੇ ਗ੍ਰਹਿ ਪੁੱਤਰ ਨੇ। ਇਉਂ ਰੋ ਰਿਹਾ ਵਿਚਾਰਾ, ਰੋਜ਼ ਉਹਦੀ ਇਹੀ ਹਾਲਤ ਹੈ, ਨੀਂਦ ਨਹੀਂ ਆਉਂਦੀ, ਖਾਣਾ ਚੰਗਾ ਨਹੀਂ ਲੱਗਦਾ ਹੈ, ਬੜਾ ਦੁਖੀ ਹੈ। ਜੋ ਆਉਂਦਾ ਉਹਦੇ ਪਾਸ ਇਹੀ ਰੋਣੇ ਧੋਣੇ ਰੋਂਦਾ ਹੈ। ਬੜੇ ਉਪਾਅ ਵੀ ਕੀਤੇ, ਦਵਾਈਆਂ ਬੂਟੀਆਂ ਯਤਨ ਵੀ ਕੀਤੇ, ਲੇਕਿਨ ਕੋਈ ਵੀ ਕਾਰਗਰ ਨਾ ਹੋ ਸਕੇ। ਯਾਰ ਅਖੀਰ ਕਿਸੇ ਗੁਰਮੁਖ ਨੇ ਉਸਨੂੰ ਦੱਸਿਆ, ਸੇਠ ਜੀ ਤੂੰ ਉਪਾਅ ਸਾਰੇ ਕਰ ਚੁੱਕਾ ਹੈ ਇਸ ਤੇ, ਪਰ ਜੇਕਰ ਇੱਕ ਉਪਾਅ ਮੈਂ ਤੈਨੂੰ ਦੱਸਾਂ ਉਹ ਕਰੇ ਤਾਂ ਜ਼ਰੂਰ ਤੈਨੂੰ ਸਫਲਤਾ ਪ੍ਰਾਪਤ ਹੋ ਜਾਵੇ। ਉਹ ਮੇਰਾ ਨੁਸਖਾ ਨਹੀਂ, ਉਹ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਨੁਸਖਾ ਹੈ। ਅਗਰ ਤੂੰ ਉਸ ਨੁਸਖੇ ਨੂੰ ਵਰਤੇ ਤਾਂ ਜ਼ਰੂਰ ਹੀ ਇੱਕ ਪੁੱਤਰ ਕੀ ਚਾਰੇ ਪਦਾਰਥ ਤੈਨੂੰ ਮਿਲ ਸਕਦੇ ਹਨ। ਹੈਰਾਨ ਹੋ ਗਿਆ ਕਿ ਅਜੇ ਕਿਹੜਾ ਨੁਸਖਾ ਹੈ ਜਿਹੜਾ ਚਾਰੇ ਪਦਾਰਥ ਦੇ। ਇਹੋ ਜਿਹਾ ਨੁਸਖਾ ਮੈਂ ਤਾਂ ਦੁਨੀਆਂ ਤੋਂ ਕੁਛ ਸੁਣਿਆ ਨਹੀਂ। ਅਖੀਰ ਉਹ ਕਹਿਣ ਲੱਗਾ, ਦੱਸ ਮੈਨੂੰ ਨੁਸਖਾ, ਮੈਂ ਜ਼ਰੂਰ ਵਰਤੂੰਗਾ। ਉਸਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਨੁਸਖਾ ਉਸਨੂੰ ਦੱਸਿਆ। ਪਿਆਰੇ ਚਾਰ ਪਦਾਰਥ ਮਿਲਦੇ ਸੇਵਾ ਜੀ ਨੇ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਸੰਸਾਰ ਦੇ ਉਧਾਰ ਵਾਸਤੇ ਨਾਮ ਦਾ ਜਹਾਜ਼ ਬਣਾਇਆ, ਆਪ ਜੀ ਨੇ ਇੱਕ ਗੌੜੀ ਰਾਗ ਦੇ ਵਿੱਚ ਸਾਨੂੰ ਪਵਿੱਤਰ ਬਾਣੀ ਦਿੱਤੀ ਜਿਸਦਾ ਨਾਮ ਹੈ ਸ੍ਰੀ ਸੁਖਮਨੀ ਸਾਹਿਬ। ਸੁੱਖਾਂ ਦੀ ਮਣੀ ਜਿਸ ਦੇ ਤਕਰੀਬਨ 24 ਸਲੋਕ, 24 ਅਸਤੀਆਂ ਔਰ ਤਕਰੀਬਨ 24,000 ਉਸਦਾ ਅੱਖਰ ਹੈ, ਜਿਸ ਦੇ ਇੱਕ ਪਾਠ ਕੀਤੀਆਂ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ, ਅੱਠਾਂ ਪੈਰਾਂ ਦੇ ਸਵਾਸ ਸਫਲੇ ਹੋ ਜਾਂਦੇ। ਅੱਠਾਂ ਪੈਰਾਂ ਵਿੱਚ ਪ੍ਰਾਣੀ ਨੂੰ ਸਵਾਸ ਆਉਂਦੇ ਹਨ 24,000, ਭਾਵੇਂ ਘੱਟ ਵੱਧ ਵੀ ਜਾਂਦੇ ਹਨ, ਇਹ ਜ਼ਰੂਰੀ ਨਹੀਂ ਸਾਰੇ ਨੂੰ ਇੰਨੇ ਹੀ ਆਉਣ, ਕਿਸੇ ਨੂੰ ਘੱਟ ਕਿਸੇ ਨੂੰ ਵੱਧ ਆਉਂਦੇ ਹਨ, ਇਹ ਅਨੁਮਾਨ ਅਨਗਲ ਹੈ। ਐਵੇਂ ਦੱਸਿਆ, ਬੈਠ 12 ਚਲਤੇ 18, ਸ਼ੁਭਦ ਚੱਲੇ 25, ਮਹਿਤਮ ਕਰਤੇ 64, ਚਲਤੇ ਕਿਉਂ ਨਾ ਭਜੇ ਜਗਦੀਸ਼। ਸਵਾਸਾਂ ਦੀ ਰਫ਼ਤਾਰ ਵੈਸੇ ਕਿਉਂ ਹੈ, ਪਰ ਅਨੁਮਾਨ ਹੈ ਤਕਰੀਬਨ 24,000 ਸਾਧਨ ਦਾ ਆ ਜਾਂਦਾ ਹੈ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ, ਕੋਈ ਪ੍ਰੇਮੀ ਕਰ ਲਵੇ ਉਹਦੇ ਅੱਠਾਂ ਪੈਰ ਦੇ ਸਵਾਸ ਸਪਲੇ ਹੋ ਜਾਂਦੇ ਆ। ਦੋ ਪਾਠ ਰੋਜ਼ਾਨਾ ਕਰ ਲਏ ਜਾਂ ਦੋ ਘੰਟੇ ਲੱਗਦੇ ਆ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸ ਦੇ ਵਿੱਚ ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਪੁਰਾਣ, ਕੁਰਾਨ, ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕ ਹਨ, ਸਭ ਦਾ ਇਹ ਸਿਧਾਂਤ ਆ ਜਾਂਦਾ ਹੈ। ਕਰੋੜਾਂ ਗ੍ਰੰਥਾਂ ਦਾ ਸਾਰ ਕੀ ਹੈ? ਚਾਰ ਗੱਲਾਂ, ਕਰਮ, ਉਪਾਸਨਾ, ਗਿਆਨ, ਵਿਗਿਆਨ। ਕਰੋੜਾਂ ਗ੍ਰੰਥਾਂ ਦਾ ਸਾਰ ਹੈ ਪਹਿਲੇ ਕਰਮ, ਇਨਸਾਨ ਬੁਰੇ ਕਰਮ ਨੂੰ ਛੱਡ ਕੇ ਚੰਗੇ ਕਰਮ ਕਰੇ, ਪਹਿਲਾ ਦਰਜਾ, ਇਹਨੂੰ ਕਰਮ ਕਹਿੰਦੇ। ਉਪਾਸਨਾ ਪਰਮੇਸ਼ਰ ਦੀ ਭਗਤੀ, ਉਹਦੇ ਭੇਦ ਆਦਿ। ਹਾਂ, ਦੂਸਰਾ ਗਿਆਨ, ਜੀਵ ਤੇ ਬ੍ਰਹਮ ਦੀ ਏਕਤਾ ਦਾ ਨਾਮ ਗਿਆਨ ਹੈ। ਵਿਗਿਆਨ, ਉਸਦੇ ਵਿੱਚ ਐਨ ਵਿਲੀਨ ਹੋ ਜਾਣ ਦਾ ਨਾਮ ਹੈ। ਗੁਣ ਦਾ ਸਮੁੰਦਰ ਵਿੱਚ ਮਿਲ ਜਾਣਾ, ਜੀਵ ਦਾ ਬ੍ਰਹਮ ਵਿੱਚ ਮਿਲ ਜਾਣਾ, ਜਿਸ ਤੋਂ ਪਰੇ ਕੋਈ ਚੀਜ਼ ਨਹੀਂ। ਸੰਯਮ ਕਰਕੇ ਇਸ ਦੇ ਵਿੱਚ ਚਾਰੇ ਗੱਲਾਂ ਆ ਜਾਂਦੀਆਂ ਹਨ। ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤੀ, ਵਰੇ ਮੁਕਤੀ ਮਿਲਦੀ ਹੈ। ਆਪ ਜੀ ਇੱਕ ਜਗ੍ਹਾ ਐਸਾ ਫਰਮਾਉਂਦੇ ਹਨ, ਚਾਰ ਪਦਾਰਥ ਜੇ ਕੋ ਮੰਗ, ਸਾਧ ਜਨਾ ਕੀ ਸੇਵਾ ਅਲੱਗ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹਉਮੈ ਛੋਰੇ, ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾ ਕੀ ਸ਼ਰਨੀ ਪਰੇ, ਜੇ ਜਨ ਕੋ ਪ੍ਰਭ ਦੱਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਸ। ਚਾਰ ਪਦਾਰਥ ਧਰਮਰਥ ਕਾਮੋਕਸ਼ ਮੰਨੇ ਹਨ। ਸਾਰੇ ਦੁਨੀਆਂ ਦੇ ਪਦਾਰਥ ਇਹਨਾਂ ਵਿੱਚ ਹੀ ਆ ਜਾਂਦੇ ਹਨ। ਇਹ ਗੁਰੂ ਜੀ ਨੇ ਸਨਮਾਨ ਕੀਤਾ ਹੈ। ਸਤਸੰਗਤ, ਨੁਸਖਾ, ਨੁਸਖਾ ਜੋ ਕੁਛ ਦਰਜ ਕੀਤਾ ਹੈ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਦਵਾਈਆਂ ਦੱਸੀਆਂ ਹਨ, ਜਿਵੇਂ ਜਿਵੇਂ ਉਹਨਾਂ ਨੂੰ ਮਿਲਾ ਮਲੂ ਕੇ ਕੱਟ ਕੇ ਜਿਸ ਤਰੀਕੇ ਸਿਰ ਉਹ ਬਣਾਉਣੀਆਂ ਹਨ, ਔਰ ਫਿਰ ਜਿਸ ਤਰੀਕੇ ਸਿਰ ਖਾਣੀਆਂ ਹਨ, ਇਉਂ ਖਾਧੀਆਂ ਜਾਣ, ਫਿਰ ਜਾ ਕੇ ਉਹ ਨੁਸਖਾ ਪੈਦਾ ਕਰਦਾ ਹੁੰਦਾ। ਜੇ ਕੋਈ ਆਦਮੀ ਸਿਰਫ ਨੁਸਖਾ ਲੈ ਕੇ ਉਸ ਨੁਸਖੇ ਨੂੰ ਹੀ ਮੇਰਾ ਪੂਰਾ ਰਿਪੀਟ ਕਰੀ ਚੱਲੇ, ਫਿਰ ਤਾਂ ਬਿਮਾਰੀ ਨਹੀਂ ਨਾ ਹਟਦੀ ਹੁੰਦੀ। ਜਾਂ ਉਸਨੂੰ ਇੱਕ ਕੋਈ ਇਹੋ ਜਿਹਾ ਸਿੱਧਾ ਸਾਦਾ ਆਦਮੀ ਸੀ, ਇੱਕ ਹਕੀਮ ਨੂੰ ਜਾ ਕੇ ਕਹਿਣ ਲੱਗਾ, ਮੈਨੂੰ ਬੜੀ ਦੇਰ ਦੀ ਬਿਮਾਰੀ ਰਹਿੰਦੀ ਹੈ, ਮੇਰੇ ਸਿਰ ਦਰਦ ਹੁੰਦਾ ਰਹਿੰਦਾ ਹੈ, ਕੋਈ ਨੁਸਖਾ ਦਿਓ। ਉਸਨੇ ਕਾਗਜ਼ ਦੇ ਉੱਪਰ ਕੁਛ ਚੀਜ਼ਾਂ ਲਿਖਤੀਆਂ, ਕਹਿਣ ਲੱਗੇ ਲੈ ਨੁਸਖਾ। ਉਹ ਨੇ ਸੋਚਿਆ ਵੀ ਇਹਨੂੰ ਰਗੜ ਕੇ ਵਰਤ ਲਏਗਾ, ਪਰ ਬਹੁਤ ਸਿੱਧਾ ਸਾਦਾ ਆਦਮੀ ਸੀ, ਉਹ ਕਾਗਜ਼ ਦੇ ਉੱਪਰ ਜਿਹੜਾ ਨੁਸਖਾ ਲਿਖਿਆ ਸੀ ਉਸਨੂੰ ਕੁੰਡੇ ਡੰਡੇ ਵਿੱਚ ਪਾ ਕੇ ਰਗੜ ਕੇ ਪੀ ਗਿਆ। ਦੂਜੇ ਦਿਨ ਜਾ ਕੇ ਕਹਿੰਦਾ ਮੇਰਾ ਸਿਰ ਤਾਂ ਹਟਿਆ ਨੀ। ਕਹਿੰਦਾ ਕਿਵੇਂ ਖਾਧਾ, ਕਿੰਨੇ ਦਿਨ ਖਾਧਾ? ਕਹਿੰਦਾ ਇਉਂ ਕੀਤਾ, ਭੋੜਾ ਲੋਕਾਂ ਐਂ ਸਿਰ ਹਟਦਾ ਹੁੰਦਾ। ਜਿਹੜੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਸੀਆਂ ਉਹ ਚੀਜ਼ਾਂ ਨੂੰ ਲਿਆਉਂਦਾ ਬਾਜ਼ਾਰ ਤੋਂ ਖਰੀਦ ਕੇ, ਫਿਰ ਨੂੰ ਰਗੜਦਾ, ਉਸੇ ਤਰੀਕੇ ਸਿਰ ਬਣਾਉਂਦਾ, ਉਤਨੇ ਦਿਨ ਖਾਂਦਾ, ਫਿਰ ਤੇਰੇ ਸਿਰ ਦਰਦ ਨੂੰ ਆਰਾਮ ਹੋਣਾ ਸੀ। ਇਸੇ ਤਰ੍ਹਾਂ ਗੁਰੂ ਜੀ ਜੋ ਫਰਮਾਉਂਦੇ ਹਨ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਿਨ੍ਹਾਂ ਕੀ ਸੇਵਾ ਲਾ ਕੇ, ਸੇਵਾ ਦਾ ਜਿਹੜਾ ਲਫ਼ਜ਼ ਹੈ, ਸਾਧਕ ਸੇਵਾ ਮੁਰਦੇ ਤੋਂ ਬਿਨਾਂ ਹੁੰਦੀ, ਸੇਵਾ ਕਰਨੀ ਬੜੀ ਔਖੀ ਹੈ, ਸੇਵਾ ਕਰਨ ਵਾਸਤੇ ਬੜੀ ਉੱਚੀ ਸੁੱਚੀ ਮਤ ਦੀ ਲੋੜ ਹੈ, ਮੁਰਦਾ ਹੋਣ ਦੀ ਲੋੜ ਹੈ, ਬੜੀ ਸ਼ਰਧਾ ਭਾਵਨਾ ਕੁਰਬਾਨੀ ਦੀ ਲੋੜ ਪੈਂਦੀ ਹੈ। ਜਿਹਨਾਂ ਜਿਹਨਾਂ ਸੇਵਾ ਕੀਤੀ, ਸੰਸੇ ਵਾਲੀ ਗੱਲ ਕੋਈ ਨੀ, ਚਾਰੇ ਪਦਾਰਥ ਉਹਨਾਂ ਨੂੰ ਮਿਲ ਜਾਂਦੇ। ਨਿਸ਼ਕਾਮ ਪੁਰਸ਼ਾਂ ਨੂੰ ਪ੍ਰਭੂ ਆਦਿ ਦੀ ਪ੍ਰਾਪਤੀ, ਸਹਿਕਾਮ ਪੁਰਸ਼ਾਂ ਨੂੰ ਕਾਮਨਾ ਦੀ ਪ੍ਰਾਪਤੀ ਅਵਸ਼ ਹੁੰਦੀ ਹੈ। ਇਹ ਰੰਚਕ ਮਾਤਰ ਇਹਦੀ ਸੰਸਾਨੀ ਜੋ ਗੁਰੂ ਜੀ ਨੇ ਕਥਨ ਕੀਤਾ, ਇਹਦੀ ਇੱਕ ਪੰਗਤ, ਇੱਕ ਇੱਕ ਅੱਖਰ ਲਗ ਮਾਤਰ ਦਰੁਸਤ ਠੀਕ ਹੈ, ਇਸ ਕਰਕੇ ਤਾਂ ਅਮਲ ਵਿੱਚ ਲਿਆਉਣ ਦੀ ਲੋੜ ਹੈ।
ਜਿਤਨ ਚਾਰ ਪਦਾਰਥ ਲੈ ਸੇਵਾ ਕਰਨਾ,
ਜਿਹੜਾ
ਇਹ ਗੱਲ ਦੱਸੀ ਸੇਵਾ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਤੇ ਅੰਮ੍ਰਿਤਸਰ ਉਦੋਂ ਐਡਾ ਵੱਡਾ ਸ਼ਹਿਰ ਇੱਥੇ ਕੋਈ ਨਹੀਂ ਸੀ, ਜੰਗਲਾਤ ਹੀ ਹੁੰਦੇ ਸਨ। ਇਸ ਸਥਾਨ ਜਿੱਥੇ ਅੰਮ੍ਰਿਤ ਸਰੋਵਰ ਸੁਸ਼ੋਭਿਤ ਹੈ, ਹਰਿਮੰਦਰ ਸਾਹਿਬ ਸੁਸ਼ੋਭਿਤ ਹੈ, ਪ੍ਰਭੂ ਦੇ ਚਰਨ ਪਏ ਹੋਏ ਆ, ਇਉਂ ਕਰਕੇ ਇਹ ਸਥਾਨ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਦੀਨੀ ਰੱਖੀ ਤੇ ਗੁਰੂ ਰਾਮਦਾਸ ਜੀ ਨੂੰ ਕਹਿ ਗਏ ਇਹਦੀ ਸੇਵਾ ਆਰੰਭ ਕਰ ਦਿਓ। ਆਪ ਜੀ ਨੇ ਇਹ ਸਥਾਨ ਕੁਛ ਛੱਪੀਆਂ ਵਗੈਰਾ ਬਣਾ ਕੇ ਥੋੜੀ ਜਿਹੀ ਸੰਗਤ ਦੀ ਰਿਹਾਇਸ਼ ਕਰ ਦਿੱਤੀ, ਲੰਗਰ ਜਥਾ ਜੋ ਗੁਰੂ ਕਾ ਚੱਲ ਪਿਆ ਸੇਵਾ ਆਰੰਭ ਕਰ ਦਿੱਤੀ। ਬਹੁਤ ਸਾਰੇ ਪ੍ਰੇਮੀ ਪਿੰਡਾਂ ਤੋਂ ਆਉਂਦੇ ਹਨ, ਸੇਵਾ ਕਰਦੇ ਹਨ, ਪ੍ਰਸ਼ਾਦ ਪਾਣੀ ਘਰੋਂ ਛੱਕ ਕੇ ਆਉਂਦੇ ਹਨ, ਫਿਰ ਘਰ ਜਾ ਛੱਕਦੇ ਹਨ। ਕਈ ਨਾਲ ਲੈ ਆਉਂਦੇ ਹਨ, ਸੇਵਾ ਸਾਰਾ ਸਾਰਾ ਦਿਨ ਕਰਦੇ ਹਨ। ਕਈ ਪ੍ਰੇਮੀ ਗੁਰੂ ਦੇ ਲੰਗਰੋਂ ਪ੍ਰਸ਼ਾਦ ਛੱਕਦੇ ਹਨ, ਸੇਵਾ ਕਰਦੇ ਹਨ। ਇਉਂ ਬੇਅੰਤ ਤਰੀਕੇ ਸਿਰ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨ ਵਾਲੇ ਪ੍ਰੇਮੀ ਸਵਯੰ। ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਵਿੱਚ ਆਬਾਦੀ ਬਹੁਤ ਥੋੜੀ ਹੁੰਦੀ ਸੀ। ਮਾਲਵੇ ਦੇਸ਼ ਦੇ ਵਿੱਚ ਇੱਕ ਸਿੱਧੂ ਗੋਤ ਦਾ ਜੱਟ ਸਿੱਖ ਭਾਈ ਆਦਮ ਨਾਮ ਕਰਕੇ ਬੜਾ ਭਲਾ ਲੋਕ ਹੈ, ਬੜਾ ਧਰਮਾਤਮਾ। ਉਸਦੇ ਜ਼ਮੀਨ ਬਹੁਤ ਜ਼ਿਆਦਾ ਸੀ, ਲੇਕਿਨ ਉਹ ਇਸ ਪੁੱਤਰ ਦਾ ਮੂੰਹ ਨਾ ਦੇਖ ਸਕੇ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਪਰ ਉਹ ਨਾ ਹੀ ਦੇਖ ਸਕੇ। ਇਹ ਚੀਜ਼ ਜਿਹੜੀ ਹੈ ਦ੍ਰਿਸ਼ਟੀਆਂ ਨੂੰ ਬੜਾ ਤੰਗ ਕਰਦੀ ਹੈ। ਭਾਵੇਂ ਸਾਧ ਸਿੰਘ ਜੇਕਰ ਦੇਖਿਆ ਜਾਵੇ ਵਿਚਾਰ ਕਰਕੇ, ਦਸ ਪੁੱਤਰ ਆਤਮਿਕ ਸਰੂਪ ਨਹੀਂ ਹੁੰਦੇ। ਇਹ ਜ਼ਮਾਨੇ ਵਿੱਚ ਤਾਂ ਖਾਸ ਕਰ ਪੁੱਤਰ ਜ਼ਿਆਦਾ ਦੁਖੀ ਕਰਦੇ। ਜਦੋਂ ਦੁਖੀ ਕਰਦੇ ਫਿਰ ਕਹਿੰਦੇ ਇੱਧਰ ਤਾਂ ਤੂੰ ਨਾ ਜੰਮਦਾ, ਜਾਂ ਕਹਿੰਦੇ ਨੇ ਮਰ ਜਾਂਦਾ ਚੰਗਾ। ਇੱਕ ਨਹੀਂ ਅਨੇਕਾਂ ਦੀ ਹਾਲਤ ਹੈ, ਨਿਗਾਹ ਮਾਰ ਕੇ ਦੇਖ ਆਪਣੇ ਅੰਦਰ ਸਾਰੇ। ਹੁਣ ਕੋਈ ਬੀਜ ਨਾਸ ਨਹੀਂ, ਲੱਖਾਂ ਚੋਂ ਕੋਈ ਹੋਣਾ ਹੈ ਜਿਹਦੀ ਔਲਾਦ ਪੁੱਤਰ ਦੀਆਂ ਆਗਿਆਕਾਰ ਹਨ, ਉਹ ਗ੍ਰਸਤੀ ਬੜਾ ਸੁਖੀ ਹੁੰਦਾ। ਪਰ ਬਹੁਤ ਘੱਟ ਹੈ, ਲੱਖਾਂ ਚੋਂ ਕੋਈ ਐਸਾ ਹੈ ਨਹੀਂ। ਬਾਕੀ ਸਾਰੇ ਇਹ ਕਹਿੰਦੇ ਦੇਖਦੇ ਹਨ ਵੀ ਇਹਨੂੰ ਤਾਂ ਨਾ ਜੰਮਦਾ ਚੰਗਾ ਸੀ। ਕਈਆਂ ਨੂੰ ਕਹਿੰਦਾ ਵੀ ਕੀ ਲੈਣੇ ਤੁਸੀਂ, ਬੜੇ ਦੁੱਖ ਰੂਪਾਂ ਦੇ ਪੁੱਤਰ, ਸੁਖ ਨਹੀਂ ਦਿੰਦੇ ਪੁੱਤਰ, ਕਲਿੱਤਰ ਗਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾ। ਇਸ ਕਰਕੇ ਇਹ ਇੱਛਾ ਨਾ ਰੱਖੋ, ਪਰਮੇਸ਼ਰ ਦੀ ਭਗਤੀ ਕਰੀ ਚੱਲੋ, ਵਾਹਿਗੁਰੂ ਨੂੰ ਜਿਹੜੀ ਗੱਲ ਮਨਜ਼ੂਰ ਹੈ ਹੋ ਜਾਏਗੀ। ਬਸ ਇਸ ਗੱਲ ਤੇ, ਇਸ ਗੱਲ ਨੂੰ ਮੁੱਖ ਰੱਖ ਕੇ ਭਗਤੀ ਕਰਨੀ ਚਾਹੀਦੀ ਹੈ। ਕਾਸ਼ੀ ਦੀ ਗੱਲ ਹੈ ਸਾਧ ਸਿੰਘ, ਇੱਕ ਕੋਈ ਜਦੋਂ ਕਬੀਰ ਜੀ ਦਾ ਉਹਨਾਂ ਉਸ ਕਾਸ਼ੀ ਦੇ ਵਿੱਚ ਰਿਹਾਇਸ਼ ਸੀ, ਕਬੀਰ ਜੀ ਦੀ ਉਮਰ 150 ਸਾਲ ਦੀ ਰਹੀ ਹੈ। ਇਉਂ ਉੱਥੇ ਇੱਕ ਪ੍ਰਭੂ ਦਾ ਭਗਤ ਸੀ, ਇੱਕ ਸ਼ਾਹੂਕਾਰ ਸੀ, ਸ਼ਾਹੂਕਾਰ ਦੇ ਪੁੱਤਰ ਨਹੀਂ ਸੀ, ਯਤਨ ਬੜੇ ਕੀਤੇ। ਉਹ ਇੱਕ ਭਗਤ ਦਾ ਗੁਆਂਢੀ ਸੀ, ਉਹ ਕਹਿੰਦਾ ਹੁੰਦਾ ਸੇਠ ਜੀ ਪਰਮੇਸ਼ਰ ਦੀ ਭਗਤੀ ਕਰੋ, ਭਜਨ ਕਰੋ, ਮੰਗੋ ਕੁਛ ਨਾ, ਵਾਹਿਗੁਰੂ ਦੀ ਰਜ਼ਾ ਹੋਏਗੀ ਸਭ ਕੁਛ ਮਿਲ ਜਾਏਗਾ, ਜੇ ਉਹਦੀ ਰਜ਼ਾ ਨਾ ਹੋਏਗੀ ਤਾਂ ਇੱਛਾ ਕੁਛ ਨਾ ਰੱਖੋ, ਨਿਸ਼ਚਿਤ ਭਗਤੀ ਕਰੀ ਚੱਲੋ। ਇਹ ਗੱਲ ਸ਼ੁਰੂ ਆਈ ਹੈ, ਨਿਸ਼ਚਿਤ ਭਗਤੀ ਕਰਨ ਕਰਕੇ ਮਨ ਸ਼ੁੱਧ ਹੁੰਦਾ ਹੈ, ਸ਼ੁੱਧੀ ਹੋਣ ਕਰਕੇ ਅੰਤਰਾਤਮੇ ਗਿਆਨ ਦੀ ਪ੍ਰਾਪਤੀ ਅੱਗੇ ਵਾਸਤੇ ਜਨਮਣ ਦੇ ਬੰਧਨ ਕੱਟੇ ਜਾਣ, ਸਾਰੇ ਦੁੱਖ ਖਤਮ ਹੋ ਜਾਂਦੇ। ਇਸ ਕਰਕੇ ਇੱਛਾ ਨਹੀਂ ਰੱਖਣੀ ਚਾਹੀਦੀ। ਪੁੱਤਰ ਆਦਿ ਸੁੱਖ ਨਹੀਂ ਦਿੰਦੇ ਹੁੰਦੇ, ਮੈਂ ਬਹੁਤ ਸਾਰੇ ਨੂੰ ਦੇਖਦਾ, ਕੋਈ ਸੁੱਖ ਨਹੀਂ ਹੈ। ਪਰ ਸਾਧ ਸਿੰਘ ਇਹ ਕਾਮਨਾ ਬੜੀ ਪ੍ਰਬਲ ਹੈ, ਹੈ ਤਾਂ ਕੁਛ ਵੀ ਨਹੀਂ ਪਾਵੇ ਜੇ ਵਿਚਾਰ ਦ੍ਰਿਸ਼ਟੀ ਕਰਕੇ ਦੇਖਿਆ ਜਾਵੇ, ਪਰ ਉਹਨਾਂ ਲੋਕਾਂ ਦੇ ਦਿਲ ਵਿੱਚ ਤਾਂ ਦਿਨ ਰਾਤ ਇਹੀ ਬਣੀ ਰਹਿੰਦੀ ਹੁੰਦੀ ਹੈ। ਸਹਿਰੀਓ ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਗਰਮੀ ਦਾ ਮੌਸਮ, ਆਪਣੇ ਕੋਠੇ ਦੇ ਉੱਪਰ ਮਨੇਰੇ ਦੇ ਪਾਸ ਮੰਜਾ ਦਾ ਹੈ ਵੱਡਾ ਸਾਰਾ, ਸੇਠ ਸਠਾਣੀ ਪਏ ਹੋਏ ਗੱਲਾਂ ਕਰ ਰਹੇ ਹਨ। ਸਠਾਣੀ ਕਹਿੰਦੀ ਹੈ, ਸੇਠ ਜੀ ਭਲਾ ਜੀ ਆਪਣੇ ਪਰਮਾਤਮਾ ਪੁੱਤਰ ਦੇ ਦੇਵੇ, ਆਪਾਂ ਕਿੱਥੇ ਪਾਈਏ ਉਹਨੂੰ। ਸੇਠ ਜੀ ਦਾ ਪਏ ਤੇ ਮਨੇਰੇ ਵੱਲ, ਥੋੜ੍ਹੀ ਜਿਹੀ ਪਿੱਛੇ ਹਟ ਕੇ ਕਹਿਣਗੇ ਇੱਥੇ ਪਾ ਲਈਏ ਵਿਚਾਰੇ। ਫਿਰ ਥੋੜੀ ਦੇਰ ਬਾਅਦ ਫਿਰ ਸਠਾਣੀ ਕਹਿਣਗੇ, ਸੇਠ ਜੀ ਭਲਾ ਜੀ ਹੋਰ ਪੁੱਤਰ ਹੋ ਜੇ ਉਹਨੂੰ ਆਪਾਂ ਕਿੱਥੇ ਪਾਈਏ, ਸੇਠ ਜੀ ਥੋੜਾ ਜਿਹਾ ਪਿੱਛੇ ਹਟ ਗਈਆਂ ਇੱਥੇ ਪਾ ਲਈਏ। ਥੋੜੀ ਦੇਰ ਬਾਅਦ ਫਿਰ ਕਹਿੰਦੇ ਭਲਾ ਜੀ ਹੋਰ ਪੁੱਤਰ ਜੀ ਫਿਰ ਕਿੱਥੇ ਪਾਈਏ, ਸੇਠ ਜੀ ਥੋੜਾ ਪਿੱਛੇ ਨਹਾਉਣ ਲੱਗੇ ਮੇਰੇ ਦੇਖਾਂਗੇ ਗਲੀ ਦੇ ਵਿੱਚ ਆ ਡਿੱਗਦਾ ਨਹੀਂ ਟੰਗ ਟੁੱਟ ਜਾਂਦੀ। ਹਾਏ ਮਰ ਗਿਆ ਹੈ ਮਰ ਗਿਆ। ਰਾਤ ਦਾ ਵਕਤ ਸੀ, ਲੋਕ ਇਕੱਠੇ ਹੋ ਗਏ, ਉਹ ਭਗਤ ਵੀ ਜਿਹੜਾ ਸਮਝਾਉਂਦਾ ਸੀ ਉਹ ਵੀ ਆ ਗਿਆ। ਕਹਿੰਦੇ ਕਿਉਂ ਕਿਉਂ ਸੇਠ ਜੀ ਕੀ ਹੋ ਗਿਆ ਕੀ ਹੋ ਗਿਆ? ਕਹਿਣ ਲੱਗੇ ਕੀ ਹੋ ਗਿਆ, ਇੰਨੀਆਂ ਇੰਨੀਆਂ ਗੱਲਾਂ ਕਰਦੇ ਸੀ, ਟੰਗ ਟੁੱਟ ਗਈ ਦਿੱਤੀ। ਕਹਿਣ ਲੱਗਾ ਅਜੇ ਤਾਂ ਗੱਲਾਂ ਹੀ ਕਰਦੇ ਸੀ, ਗੱਲਾਂ ਨੇ ਟੰਗ ਤੋੜ ਦਿੱਤੀ, ਜੇ ਹੋ ਜਾਂਦਾ ਉਹਨੇ ਮਰੀ ਜਾਂਦਾ ਤੂੰ। ਇਸ ਕਰਕੇ ਇੱਛਾ ਨਾਲ ਕੀ ਲੈਣੇ ਇਹਨਾਂ ਗੱਲਾਂ ਤੇ, ਸੁੱਖ ਸਰੂਪਤਾ ਵਾਹਿਗੁਰੂ ਦਾ ਭਜਨ ਕਰ, ਇਸ ਤੋਂ ਬਿਨਾਂ ਸੁੱਖ ਨਹੀਂ ਹੈ। ਜਿਹੜਾ ਵਾਹਿਗੁਰੂ ਆਪਣੀ ਖੁਸ਼ੀ ਨਾਲ ਜਿਹੜੀ ਵਸਤੂ ਦੇ ਦੇ, ਉਹਦੇ ਵਿੱਚ ਅਟੈਚਮੈਂਟ ਨਹੀਂ ਹੋਣੀ ਚਾਹੀਦੀ, ਪਕੜ ਨਹੀਂ ਹੋਣੀ ਚਾਹੀਦੀ। ਇਹ ਚੀਜ਼ਾਂ ਦਰਅਸਲ ਸੁੱਖ ਸਰੂਪ ਨਹੀਂ ਹਨ। ਵਿਚਾਰ ਕਰਕੇ ਦੇਖ ਲਓ, ਨਿਗਾਹ ਮਾਰ ਕੇ ਦੇਖ ਲਓ, ਦੂਜਿਆਂ ਵੱਲ ਨਿਗਾਹ ਮਾਰ ਕੇ ਦੇਖ ਲਓ, ਇਹ ਚੀਜ਼ਾਂ ਸੁੱਖ ਸਰੂਪ ਨੇ। ਸੁੱਖ ਸਰੂਪਤਾ ਕੇਵਲ ਵਾਹਿਗੁਰੂ ਦੇ ਵਿੱਚ ਬਿਰਤੀ ਦੀ ਲੀਨਤਾ ਹੈ। ਇਸ ਕਰਕੇ ਆਓ ਉਤਸਾਹ ਸਿੰਘ, ਖੈਰ ਉਹ ਆਦਮ ਨਾਮ ਕਰਕੇ ਬੜਾ ਪ੍ਰੇਮੀ ਸੀ, ਉਸਨੂੰ ਇਹ ਫੁਰਨਾ ਬਣਿਆ ਰਹਿੰਦਾ ਸੀ। ਉਹਦੇ ਪੁੱਤਰ ਨਾ ਹੋਣ ਕਰਕੇ ਇੱਕ ਗੁਰੂ ਦਾ ਸਿੱਖ ਮਿਲਿਆ। ਉਹਨਾਂ ਸਮਿਆਂ ਦੇ ਵਿੱਚ ਨਾ ਸਾਡੇ ਦੇਸ਼ 'ਚ ਗੱਡੀਆਂ ਆਈਆਂ ਸੀ, ਨਾ ਸੜਕਾਂ ਸਨ, ਨਾ ਰਸਤੇ ਚੰਗੇ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਜੰਗਲਾਂ ਵਿੱਚ ਬੜੇ ਬੜੇ ਜੰਗਲੀ ਜਾਨਵਰ ਹੁੰਦੇ ਸਨ, ਇੱਧਰ ਉੱਧਰ ਜਾਣਾ ਬੜਾ ਮੁਸ਼ਕਿਲ ਹੁੰਦਾ ਸੀ। ਮਾਲਵੇ ਵਿੱਚੋਂ ਦੇਖੋ ਅੰਮ੍ਰਿਤਸਰ ਪਹੁੰਚਣਾ ਕਿੰਨਾ ਔਖਾ ਸੀ, ਅੰਮ੍ਰਿਤਸਰ ਤੋਂ ਤਾਂ ਹੈ ਹੀ ਨਹੀਂ ਸੀ, ਅਜੇ ਸ਼ੁਰੂ ਹੋਇਆ ਸੀ। ਸੰਯਮ ਕਰਕੇ ਉਹ ਸਿੱਖ ਨੇ ਕਿਹਾ, ਸੇਠ ਜੀ ਜੇ ਤੂੰ ਮੇਰੀ ਗੱਲ ਮੰਨ, ਉਸਨੂੰ ਭਾਈ ਆਦਮ ਨੂੰ ਕਹਿਣਗੇ, ਜੇ ਮੇਰੀ ਗੱਲ ਮੰਨੇ ਤੂੰ ਸੇਵਾ ਕਰ ਗੁਰੂ ਤੇ ਗੁਰੂ ਦੀ ਸੰਗਤ ਦੀ, ਤੇ ਇੱਕ ਪੁੱਤਰ ਕੀ ਤੈਨੂੰ ਚਾਰੇ ਪਦਾਰਥ ਮਿਲ ਜਾਣਗੇ। ਉਹ ਉਹਨੇ ਸਾਰੀ ਗੱਲ ਸਮਝਾਈ, ਕਹਿਣਗੇ ਫਿਰ ਮੈਂ ਸੇਵਾ ਕਰਾਂ ਕਿਵੇਂ, ਮੈਨੂੰ ਦਰਸ਼ਨ ਤਾਂ ਕਰਾ ਜਿੱਥੇ ਜਾ ਕੇ ਮੈਂ ਸੇਵਾ ਕਰਾਂ, ਸਿਰਫ ਗੱਲ ਦੱਸ ਦੇਣੀ ਇੰਨੀ ਤਾਂ ਕਾਫੀ ਨਹੀਂ ਨਾ ਹੁੰਦੀ ਹੈ। ਖੈਰ ਉਹ ਨਾਲ ਲੈ ਗਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਵਾਏ। ਸਿੱਖ ਸੰਗਤਾਂ ਉੱਥੇ ਬੜੀਆਂ ਸੇਵਾ ਕਰਦੇ, ਸਾਰਾ ਦਿਨ ਉੱਥੇ ਸੇਵਾ ਕਰਦੇ ਸਨ ਰਾਮਦਾਸ ਸਰੋਵਰ ਦੀ। ਉਹ ਵੀ ਸੇਵਾ ਕਰਦਾ ਰਿਹਾ, ਲੰਗਰ ਵੀ ਚੱਲਦਾ ਦੇਖਿਆ, ਸਾਰੀ ਗੱਲ ਦੇਖੀ, ਦੋ ਵੇਲੇ ਕੀਰਤਨ ਕਰਦਾ, ਸਤਸੰਗ ਹੋ ਰਿਹਾ ਹੈ, ਮਾਨੋ ਬੈਕੁੰਠ ਵਰਗਾ ਉੱਥੇ ਠਾਠ ਪੜਿਆ। ਜਿਉਂ ਉਸਨੇ ਸੋਚਿਆ, ਹੁਣ ਮੈਂ ਸੇਵਾ ਕਿਵੇਂ ਕਰਾਂ, ਭਲਾ ਜੇ ਕਰਾਂ ਦੀ, ਇਹ ਤਾਂ ਹੈ ਜ਼ਰੂਰ ਚਾਰੇ ਪਦਾਰਥ ਮਿਲਦੇ ਹਨ, ਕਰਾਂ ਕਿਵੇਂ, ਕੋਲ ਰਹੇ ਬਿਨਾਂ ਸੇਵਾ ਨਹੀਂ ਹੋ ਸਕਦੀ। ਸੇਵਾ ਤਨ ਮਨ ਧਨ ਤਿੰਨ ਤਰੀਕੇ ਦੇ ਹੁੰਦੀ ਹੈ। ਖੈਰ ਉਸਦੇ ਪਾਸ ਜ਼ਮੀਨ ਜ਼ਮਾਨ ਜਿਹੜੀ ਸੀ ਉਹ ਵਟਾਈ ਤੇ ਦੇ ਦਿੰਦਾ, ਜਿਹੜਾ ਉਹਦਾ ਅਨਾਜ ਆਉਂਦਾ ਉਹ ਤਾਂ ਗੁਰੂ ਦੇ ਲੰਗਰ ਚ ਪਾ ਦਿੰਦਾ, ਇਉਂ ਸੇਵਾ ਕਰਦਾ ਸੀ। ਤੇ ਆਪ ਉਸਨੇ ਉਹ ਤੇ ਉਹਦੇ ਘਰ ਵਾਲੀ ਬਿਰਧਾ ਸਖ਼ਤ ਬੀਮਾਰ ਹੋ ਚੁੱਕੀ ਸੀ ਵਿਚਾਰੀ, ਉਹਨਾਂ ਨੇ ਉੱਥੇ ਇੱਕ ਜਿੱਥੇ ਗੁਰੂ ਕੇ ਸਿੱਖ ਸੰਗਤ ਰਹਿਣ ਵਾਸਤੇ ਛੱਪੜੀਆਂ ਬਣੀਆਂ ਸਨ, ਉਹਨਾਂ ਨੇ ਵੀ ਗੋਡਾ ਸਾਰਾ ਬਾਗਲਾ ਬਗੜ ਲਿਆ, ਜੋ ਖੁੱਲੀ ਥਾਂ ਪਈ ਹੁੰਦੀ ਕੋਈ ਮਾਲਤਾ ਹੀ ਨਹੀਂ। ਇਉਂ ਕਰਕੇ ਉਹਦੇ ਵਿੱਚ ਉਸਨੇ ਆਪਣੀ ਛੱਤਰੀ ਪਾ ਲਈ, ਦੰਪਤੀ ਉੱਥੇ ਰਹਿਣ ਲੱਗ ਪਏ, ਪ੍ਰਸ਼ਾਦ ਪਾਣੀ ਉੱਥੇ ਬਣਾਉਣਾ, ਸੇਵਾ ਕੀ ਕਰਨੀ। ਨਾਲ ਹੀ ਜੰਗਲ ਸੀ, ਦੋ ਭਰੇ ਲੱਕੜਾਂ ਦੇ ਲਿਆਉਣੇ, ਇੱਕ ਤਾਂ ਗੁਰੂ ਕੇ ਲੰਗਰ ਦੇ ਵਾਸਤੇ ਜਿੱਥੇ ਭੋਜਨ ਤਿਆਰ ਹੁੰਦਾ ਸੀ ਉੱਥੇ ਸਿੱਟੇ ਹੋਣਾ, ਇਉਂ ਸਾਧ ਸੰਗਤ ਦਾ ਭੋਜਨ ਪਾਣੀ ਤਿਆਰ ਹੁੰਦਾ, ਤੇ ਜਿਹੜਾ ਅਨਾਜ ਵਗੈਰਾ ਆਉਂਦਾ 6 ਮਹੀਨੇ ਵਟਾਈ ਦਾ, ਉਹ ਲਿਆ ਕੇ ਉਹ ਗੁਰੂ ਕੇ ਲੰਗਰ ਚ ਪਾ ਦਿੰਦਾ ਹੁੰਦਾ ਸੀ, ਇਹ ਹੀ ਸੇਵਾ ਹੋਈ ਜਾਂਦੀ ਸੀ। ਤੇ ਬਾਕੀ ਇੱਕ ਪਹਾੜ ਲੱਕੜਾਂ ਦਾ ਆਪਣਾ ਬਹੁਤ ਸਾਰਾ ਵੱਡਾ ਬਾਗਲਾ ਸੀ, ਉਹ ਆਪਣੇ ਸਿੱਟੀ ਜਾਂਦਾ ਸੀ, ਜਮ੍ਹਾਂ ਕਰੀ ਜਾਂਦਾ ਸੀ, ਕੋਈ ਵਕਤ ਆਏਗਾ ਮੈਂ ਇਸ ਨੂੰ ਸੇਵਾ ਵਿੱਚ ਲਗਾਵਾਂਗਾ, ਇਉਂ ਕਰੀ ਜਾਂਦਾ ਸੀ। ਇਉਂ ਕਰਕੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਚਲਿਆ ਗਿਆ, ਕਈ ਸਾਲ ਭਜਨ ਕਰਦਾ ਰਿਹਾ, ਗੁਰੂ ਦੇ ਦਰਸ਼ਨ ਕਰਦਾ ਰਿਹਾ, ਗੁਰੂ ਦੀ ਸਿੱਖੀ ਧਾਰਨ ਕਰ ਲਈ, ਨਾਮ ਜਪਦਾ ਸੀ, ਬਾਣੀ ਪੜ੍ਹਦਾ ਸੀ, ਸੇਵਾ ਕਰਦਾ ਸੀ। ਇੱਕ ਦਫ਼ਾ ਦਾ ਜ਼ਿਕਰ, ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗੀ, ਬੜੀ ਸਰਦੀ ਪੈ ਰਹੀ ਹੈ। ਗੁਰੂ ਜੀ ਬਾਹਰ ਸੰਗਤਾਂ ਨੂੰ ਦਰਸ਼ਨ ਦੀ ਦਾਤ ਦੇਣ ਵਾਸਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਗਏ ਸਨ, ਵਾਪਸ ਆਏ ਨਾਲ ਬਹੁਤ ਸਾਰੀ ਸੰਗਤ ਆ ਗਈ। ਮੀਂਹ ਪੈਣ ਕਰਕੇ ਰਹਿਣ ਨੂੰ ਵੀ ਜਗ੍ਹਾ ਦੀ ਸ਼ਾਰਟੇਜ ਸੀ, ਤੰਗੀ ਸੀ, ਥੋੜੀ ਦਿਨ ਛੱਪੜੀਆਂ ਸਨ, ਵੱਡਾ ਥਾਂ ਤਾਂ ਹੈ ਨਹੀਂ ਸੀ। ਸਰਦੀ ਦਾ ਮੌਸਮ ਸੀ, ਧਰਤੀ ਗਿੱਲੀ ਸੀ, ਸਰਦੀ ਬਹੁਤ ਪੈਂਦੀ ਸੀ, ਸੋ ਉਸ ਮੌਕੇ ਸੰਗਤ ਕਾਫੀ ਆ ਗਈ ਗੁਰੂ ਜੀ ਦੇ ਨਾਲ। ਉਹ ਰਾਤ ਦਾ ਵਕਤ ਹੈ, ਭਾਈ ਆਦਮ ਨੇ ਸੋਚਿਆ ਸਿੱਖ ਸੰਗਤ ਬਹੁਤ ਆ ਗਈ, ਰਹਿਣ ਵੀ ਅੰਦਰ ਥਾਂ ਨਹੀਂ ਹੈ, ਬਾਹਰ ਹੀ ਕਿਤੇ ਨਾ ਕਿਤੇ ਦਰਸਾਂ ਹੇਠਾਂ ਵਿਚਾਰਿਆਂ ਨੇ ਆਪਣੇ ਆਸਣ ਲਾਏ ਹੋਏ ਹਨ, ਹੁਣ ਹੈ ਜਿਹੜੀ ਮੇਰੇ ਪਾਸ ਪਾਲਣ ਜਮਾ ਹੈ, ਇਹਨੂੰ ਸੇਵਾ ਵਿੱਚ ਲਗਾਵਾਂ। ਜਿੱਥੇ ਜਿੱਥੇ ਸੰਗਤ ਸੀ ਉੱਥੇ ਉੱਥੇ ਲੱਕੜਾਂ ਛਿੱਟ ਕੇ ਉਸਨੇ ਅੰਗੀਠੇ ਲਾ ਤੇ, ਸੰਗਤਾਂ ਦੀ ਸਰਦੀ ਦੂਰ ਕਰਨ ਵਾਸਤੇ ਦੂਰ ਦੂਰ ਤੱਕ ਅੰਗੀਠੇ ਲਗਾ ਤੇ, ਚਾਹ ਚ ਫਿਰ ਰੋਸ਼ਨੀ ਹੋ ਰਹੀ ਹੈ ਕਿ ਉਹਨਾਂ ਸਮੇਂ ਬਿਜਲੀ ਵਿੱਚ ਲਾਏ ਕੋਈ ਨਹੀਂ ਸੀ। ਇਉਂ ਕਰਕੇ ਗੁਰੂ ਜੀ ਨੇ ਜਦੋਂ ਅੰਦਰੋਂ ਰੋਸ਼ਨੀ ਦੇਖੀ, ਬਾਹਰ ਦੀ ਰੋਸ਼ਨੀ ਬਹੁਤ ਹੋ ਰਹੀ ਹੈ, ਤਦੂਰੀਏ ਸ਼ੇਵ ਨੂੰ ਪੁੱਛੋ ਕੀ ਗੱਲ ਹੈ ਭਾਈ ਇੰਨੀ ਰੋਸ਼ਨੀ? ਕਹਿਣਗੇ ਮਹਾਰਾਜ ਉਹ ਮਾਲਵੇ ਦੇਸ਼ ਤੋਂ ਭਾਈ ਆਦਮ ਨਾਮ ਕਰਕੇ ਇੱਕ ਜੋ ਮਲਵਾਈ ਸਿੱਖ ਆਇਆ ਹੈ, ਉਹ ਬੜੀ ਸੇਵਾ ਕਰਦਾ ਹੈ, ਆਪਣਾ 6 ਮਹੀਨੇ ਜੋ ਬਹੁਤ ਸਾਰੀ ਜ਼ਮੀਨ ਹੈ ਉਸਦੇ ਪਾਸ ਅਨਾਜ ਗੁਰੂ ਕੇ ਲੰਗਰ ਚ ਪਾ ਦਿੰਦਾ, ਬਾਕੀ ਇੱਕ ਭਾਰ ਲੱਕੜਾਂ ਦਾ ਰੋਜ਼ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦ ਪਾਣੀ ਤਿਆਰ ਹੋਣ ਵਾਸਤੇ ਛੱਡਦਾ ਹੈ। ਇਹ ਸੇਵਾ ਕਰ ਇੱਕ ਆਪਣੀ ਭਾਅ ਜਮਾ ਰੱਖੀ ਜਾਂਦਾ ਸੀ। ਹੁਣ ਸਿੱਖ ਸੰਗਤ ਬਹੁਤ ਆਈ ਹੈ, ਸਰਦੀ ਬਹੁਤੀ ਹੈ, ਜਗ੍ਹਾ ਹੈ ਨੀ, ਦਰਖਤਾਂ ਦਰਖਤਾਂ ਦੇ ਰਹੇ ਇਹਨਾਂ ਨੇ ਬੇਚਾਰੇ ਆਸਣ ਲਗਾਏ ਹੋਏ। ਉਸਨੇ ਸਰਦੀ ਨੂੰ ਦੂਰ ਕਰਨ ਵਾਸਤੇ ਉਹ ਲੱਕੜਾਂ ਜਿਹੜੇ ਰੱਖੀਆਂ ਸੀਗੀਆਂ ਥਾਂ ਥਾਂ ਅੰਗੀਠੇ ਲਗਾ ਦਿੱਤੇ, ਜਿਹਨੂੰ ਸੰਗਤ ਨੂੰ ਸੁੱਖ ਦਿੱਤਾ, ਉਹ ਅੰਗੀਠੇ ਮਚ ਰਹੇ ਨੇ, ਉਹਦੀ ਰੋਸ਼ਨੀ ਹੈ। ਇਹੀ ਜੀ ਵਕਤ ਦੀ ਸੇਵਾ ਦੇ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ, ਅਤਿਅੰਤ ਪ੍ਰਸੰਨ ਹੋਏ। ਸੋਚਿਆ ਵੀ ਇਹੋ ਜਿਹੇ ਪੁਰਸ਼ ਨੂੰ ਤਾਂ ਬਹੁਤ ਖੁਸ਼ ਕਰਨਾ ਚਾਹੀਦਾ ਹੈ, ਜੋ ਕੁਛ ਮੰਗੇ ਉਸਨੂੰ ਦੇਣਾ ਚਾਹੀਦਾ ਹੈ। ਇਉਂ ਕਰਕੇ ਇਸੀ ਤਰ੍ਹਾਂ ਦੂਸਰਾ ਦਿਨ ਹੋਇਆ, ਅੱਜ ਗੁਰੂ ਕਾ ਸ਼ਾਸਨ ਦਰਬਾਰ ਲੱਗਿਆ, ਬੇਅੰਤ ਸਿੰਘ ਹਜ਼ੂਰੀ ਵਿੱਚ ਬੈਠੀ ਹੋਈ ਹੈ, ਨੇਤਰਾਂ ਕਰਕੇ ਗੁਰੂ ਦੇ ਦਰਸ਼ਨ ਕਰਦੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹਨ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬੈਠੇ ਹਨ। ਇੱਥੇ ਵੈਕੁੰਠ ਵਰਗਾ ਆਨੰਦ ਪ੍ਰਾਪਤ ਹੈ, ਜਿਹੜੇ ਹੀ ਉਸ ਸਮੇਂ ਨੂੰ ਗੁਜ਼ਾਰਦੇ ਹਨ, ਮਰਨ ਤੋਂ ਬਾਅਦ ਉਹਨਾਂ ਨੂੰ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਹੀ ਥਾਂ ਦੇ ਰਿਹਾ ਕਰਦਾ ਹੈ। ਇਉਂ ਗੁਰੂ ਅਰਜਨ ਦੇ ਮਾਲਾ ਸੁਰਮਾਉਂਦੇ ਹਨ।
ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ, ਦਸਿਆਂ ਗੁਰਾਂ ਦੇ ਨਾਲ, ਦਰਗੇ ਮਿਲਦਾ ਥਾਂ ਗੁਰਾਂ ਨਾਲ,
ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਕਿਉਂਕਿ ਜੀਵਾਤਮਾ ਮਰਨ ਵਾਲੀ ਚੀਜ਼ ਨਹੀਂ, ਮਰਨ ਹਾਰੇ ਜੀਰਾ ਨਹੀਂ। ਅਸਥੂਲ ਸਰੀਰ ਵਿੱਚੋਂ ਸੂਕਸ਼ਮ ਸਰੀਰ ਦੇ ਸਹਿਤ ਜੀਵਾਤਮਾ ਦਾ ਅੱਗੇ ਕਰਮਾਂ ਦੇ ਫਲ ਅਨੁਸਾਰ ਜਾ ਕੇ ਹੋਰ ਸਰੀਰ ਧਾਰਨ ਕਰਨਾ, ਉਸਨੂੰ ਮਰਨਾ, ਇਸ ਨੂੰ ਮਰਨਾ ਤੇ ਅੱਗੇ ਜਾ ਕੇ ਜੰਮਣਾ ਕਿਹਾ ਗਿਆ ਹੈ। ਸੋਇਓ ਕਰਮਾਂ ਦੇ ਅਨੁਸਾਰ ਇਹ ਸਾਰੀ ਖੇਡ ਹੈ। ਸੋਇਓ ਜਿਹੜੇ ਵਹਿਰ ਦੀ ਭਗਤੀ ਕਰਦੇ ਨੇ ਇੱਥੇ ਵੈਕੁੰਠ ਵਰਗਾ ਆਨੰਦ, ਤੇ ਅੱਗੇ ਵੀ ਵੈਕੁੰਠ ਧਾਮ ਨੂੰ ਪਹੁੰਚਦੇ ਹਨ। ਜਿਉਂ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਰੂਹਾਨੀ ਦਰਬਾਰ ਸਜਿਆ, ਭਾਈ ਆਦਮ ਦੀ ਸੇਵਾ ਤੇ ਬੜੇ ਪ੍ਰਸੰਨ ਹੋਏ, ਹੁਕਮ ਕੀਤਾ ਭਾਈ ਆਦਮ ਨੂੰ ਲਿਆਓ, ਕਹੋ ਜੋ ਕੁਛ ਮੰਗਣਾ ਮੰਗ ਲਵੇ। ਰਾਤ ਦੀ ਸੇਵਾ ਤੇ ਅਸੀਂ ਉਸਦੇ ਬਹੁਤ ਪ੍ਰਸੰਨ ਹਾਂ। ਭਾਈ ਆਦਮ ਨੂੰ ਸੁਨੇਹਾ ਗਿਆ, ਆ ਗਿਆ, ਬੜਾ ਸਰਲ ਸੁਭਾਅ ਦਾ ਬੰਦਾ ਸੀ, ਸਿੱਧਾ ਸਾਦਾ, ਕੋਈ ਸ਼ਬਲ ਨਹੀਂ ਸੀ ਜਾਣਦਾ, ਪਰ ਅਤਿਅੰਤ ਪ੍ਰੇਮੀ ਸੀ। ਆ ਕੇ ਨਮਸਕਾਰ ਕੀਤੀ, ਗਲ ਚ ਪੱਲਾ ਪਾ ਕੇ ਹਜ਼ੂਰ ਦੇ ਸਾਹਮਣੇ ਖੜਾ ਹੈ। ਆਪਨੇ ਫਰਮਾਇਆ, ਭਾਈ ਆਦਮ, ਮੈਂ ਤੇਰੀ ਰਾਤ ਦੀ ਸੇਵਾ ਤੇ ਬਹੁਤ ਪ੍ਰਸੰਨ ਹਾਂ, ਮੰਗ ਜੋ ਕੁਛ ਮੰਗਣਾ ਗੁਰੂ ਨਾਨਕ ਦੇ ਘਰੋਂ ਸਭ ਕੁਛ ਮਿਲ ਜਾਏਗਾ। ਸਾਰੇ ਪਦਾਰਥ ਮਿਲ ਸਕਦੇ ਹਨ, ਗੁਰੂ ਨਾਨਕ ਦੇ ਘਰ ਦੇ ਭੰਡਾਰ ਭਰੇ ਹੋਏ ਹਨ। ਇਹ ਸੁਣ ਕੇ ਉਹ ਬੇਚਾਰਾ ਸਰਲ ਬੰਦਾ ਸੀ, ਸੱਚੇ ਪਾਤਸ਼ਾਹ ਚਰਨਾਂ ਦੀ ਪ੍ਰੀਤ ਬਖਸ਼ੋ ਕਹਿਣ ਲੱਗੇ। ਗੁਰੂ ਜੀ ਨੇ ਫਿਰ ਦੁਬਾਰਾ ਕਿਹਾ, ਆਦਮ, ਮੈਂ ਤੇਰੀ ਸੇਵਾ ਤੇ ਬਹੁਤ ਖੁਸ਼ ਹਾਂ, ਮੰਗ ਜੋ ਕੁਛ ਮੰਗਣਾ ਹੈ, ਗਰੀਬ ਨਵਾ ਨਾਮ ਦੀ ਦੱਸ। ਅੰਦਰ ਤਾਂ ਉਹਦੇ ਫੁਰਨਾ ਸੀ, ਲੇਕਿਨ ਉੱਪਰੋਂ ਇਹ ਕੁਛ ਨਹੀਂ ਜਾ ਰਿਹਾ। ਫਿਰ ਤੀਜੀ ਵਾਰ ਫਿਰ ਪੁੱਛਿਆ, ਸੱਚੇ ਪਾਤਸ਼ਾਹ ਚਰਨਾਂ ਦੀ ਪ੍ਰੀਤ ਬਖਸ਼ੋ। ਵੱਡੀ ਚੀਜ਼ ਤਾਂ ਇਹੀ ਹੈ, ਪਰ ਗੁਰੂ ਜੀ ਉਹਦੀ ਭਾਵਨਾ ਨੂੰ ਵੀ ਜਾਣਦੇ ਸੀ, ਕਿਸ ਸੰਕਲਪ ਨੂੰ ਲੈ ਕੇ ਸੇਵਾ ਕਰ ਰਹੇ ਨੇ, ਇੰਨੀ ਧਾਰਨਾ ਕਰ ਰਹੇ ਹਨ। ਪਹਿਲਾਂ ਤਾਂ ਉਹ ਫਲ ਦੇਣਾ ਸੀ, ਪਿੱਛੋਂ ਨਾਮ ਦੀ ਦਾਤ ਬਖਸ਼ ਕੇ, ਚਰਨਾਂ ਦੀ ਪ੍ਰੀਤ ਬਖਸ਼ ਕੇ, ਲੋਕ ਪਰ ਲੋਕ ਦੋਵੇਂ ਸਵਾਰ ਨੇ ਸਨ, ਇਹ ਵੀ ਦੇਣਾ ਸੀ। ਇਉਂ ਕਰਕੇ ਗੁਰੂ ਜੀ ਮੁਸਕਰਾ ਕੇ ਕਿਹਾ, ਚੰਗਾ ਭਾਈ ਆਦਮ, ਜਾ ਹੁਣ ਘਰ ਜਾ ਕੇ ਸਲਾਹ ਕਰਨੀ, ਕੱਲ੍ਹ ਨੂੰ ਫਿਰ ਆ ਜਾਓ। ਇੰਨੇ ਖੁਸ਼ ਹੋਏ, ਘਰ ਜਾ ਕੇ ਆਪਣੇ ਘਰ ਵਾਲੀ ਨੂੰ ਕਹਿਣ ਲੱਗੇ, ਗੁਰੂ ਜੀ ਨੇ ਬੁਲਾਇਆ ਸੀ, ਮੇਰੇ ਤੋਂ ਪੁੱਛਿਆ ਤਿੰਨ ਵਾਰੀ, ਮੰਗ ਜੋ ਕੁਛ ਮੰਗਣਾ, ਫਿਰ ਉਹ ਕਹਿਣ ਕੀ ਮੰਗਿਆ ਤੁਸੀਂ? ਕਹਿਣਾ ਮੈਂ ਤਾਂ ਇਹ ਮੰਗਿਆ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ, ਚਰਨਾਂ ਦੀ ਪ੍ਰੀਤ ਬਖਸ਼ੋ। ਤੂੰ ਕਹਿਣਗੀ ਆਪਾਂ ਆਏ ਕਾਹਦੇ ਵਾਸਤੇ? ਤੁਸੀਂ ਕਹਿਣੀ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ। ਕਹਿਣ ਲੱਗਾ ਹੁਣ ਮੈਂ ਕੀ ਕਹਿੰਦਾ, 60 ਸਾਲ ਦੀ ਮੇਰੀ ਉਮਰ ਹੋ ਗਈ, ਕਦੇ ਪਹਿਲਾਂ ਸੁੱਕੇ ਬਿਰਛਾਂ ਨੂੰ ਵੀ ਫੜ ਲੱਗਿਆ, ਕੀ ਮੰਗਦਾ ਮੈਂ ਇਸ ਉਮਰ ਦੇ ਵਿੱਚ? ਤੂੰ ਕਹਿਣ ਲੱਗੇ ਉਹ ਸਭ ਕੁਝ ਦੇਣ ਨੂੰ ਸਮਰੱਥ ਹਨ, ਪਰਮੇਸ਼ਵਰ ਚਾਹੇ ਸੁੱਕੇ ਬਿਰਛਾਂ ਨੂੰ ਵੀ ਫੜ ਲਾ ਦਿੰਦਾ ਹੈ, ਸਮਰੱਥ ਚ ਗਿਆ, ਤੁਸੀਂ ਮੰਗਣਾ ਸੀ। ਤੂੰ ਕਹਿਣ ਲੱਗਾ ਮੇਰੇ ਤੋਂ ਤਾਂ ਗੱਲ ਕਹਿ ਨਹੀਂ ਹੁੰਦੀ। ਕਹਿਣਗੇ ਚੰਗਾ ਕੱਲ ਮੈਂ ਜਰੂਰ ਦੇ ਦਿੰਦਾ। ਦੂਜੇ ਦਿਨ ਮਾਈ ਨਾਲ ਆਈ ਹੈ, ਮਾਈਆਂ ਨੀ ਸੰਗਤ ਲੈਂਦੀ। ਇਉਂ ਕਰਕੇ ਹੁਣ ਦੋਵੇਂ ਸਾਹਮਣੇ ਗਲੀ ਥੱਲੇ ਪਾਈ ਖੜੇ ਹਨ। ਗੁਰੂ ਜੀ ਕਹਿੰਦੇ ਭਾਈ ਆਦਮ, ਮੰਗ ਜੋ ਕੁਛ ਮੰਗੇ ਗੁਰਾਨ ਦੇ ਕਹੋ, ਤੈਨੂੰ ਸਭ ਕੁਛ ਮਿਲ ਜਾਏਗਾ, ਤੇਰੀ ਸੇਵਾ ਤੇ ਮੈਂ ਬਹੁਤ ਪ੍ਰਸੰਨ ਹੋਇਆ। ਹੁਣ ਮਾਈ ਨੇ ਚੜ ਕੇ ਸੱਚੇ ਪਾਤਸ਼ਾਹ, ਅਸੀਂ ਤਾਂ ਪੁੱਤਰ ਦੀ ਦਾਤ ਦੇ ਵਾਸਤੇ ਸੇਵਾ ਕਰ ਰਹੇ ਹਾਂ, ਇਹ ਕਿਰਪਾ ਕਰੋ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਗੁਰੂ ਜੀ ਅਰੇ ਤੇ ਮੁਸਕਰਾਏ ਤੇ ਬੜੀ ਦੇਰ ਨੇਤਰ ਮੀਟ ਕੇ ਬੈਠੇ ਰਹੇ। ਕਹਿਣ ਲੱਗੇ ਦਰਸ਼ਨ ਮਾਤਾ, ਭਾਈ ਆਦਮ, ਤੁਹਾਡੇ ਕਰਮਾਂ ਵਿੱਚ ਪੁੱਤਰ ਦੀ ਦਾਤ ਅਸਲ ਵਿੱਚ ਹੈ ਨਹੀਂ ਸੀ, ਪਰ ਸਾਡੇ ਤਿੰਨ ਪੁੱਤਰ ਹਨ, ਕਿ ਚੌਥਾ ਪੁੱਤਰ ਹੋਰ ਹੋਣਾ ਸੀ, ਉਹ ਅਸੀਂ ਤੁਹਾਨੂੰ ਦਿੰਦੇ। ਐਡਾ ਵੱਡੇ ਪ੍ਰਤਾਪ ਵਾਲਾ ਹੋਵੇਗਾ ਜਿਹੜਾ ਸਾਰੇ ਮਾਲਵੇ ਦੇਸ਼ ਨੂੰ ਰੋਸ਼ਨ ਕਰੇਗਾ, ਸਾਰਾ ਮਾਲਵਾ ਦੇਸ਼ ਉਸ ਨੂੰ ਮੰਨੇਗਾ। ਜਿਸ ਵਕਤ ਉਹਦਾ ਜਨਮ ਹੋਵੇਗਾ, ਸਾਰੇ ਮਾਲਵੇ ਦੇਸ਼ ਦੇ ਲੋਕ ਭੇਟਾ ਲੈ ਲਿਆ ਕੇ ਮਿਲਣਗੇ ਉਸ ਨੂੰ। ਇੰਨਾ ਵੱਡਾ ਭਗਤ ਭਾਈ ਭਗਤੂ ਸਿੰਘ ਉਹਦੇ ਘਰ ਉੱਤੇ ਜਨਮੇ ਹਨ, ਬੜੇ ਪ੍ਰਤਾਪ ਵਾਲੇ ਹੋਏ ਨੇ। ਗੁਰੂ ਸੱਤਵੇਂ ਪਾਤਸ਼ਾਹ ਤੱਕ ਉਹਨਾਂ ਦਾ ਸਰੀਰ ਹੈ, ਬੜੀ ਗੁਰੂ ਕੀ ਸਿੱਖੀ ਫੈਲਾਈ ਉਸ ਨੂੰ। ਇਉਂ ਸਾਧ ਸਿੰਘ ਤੇ ਚਾਰੇ ਪਦਾਰਥ ਸੇਵਾ ਇਉਂ ਇਸ ਤਰੀਕੇ ਸਿਰ ਹੋਏ, ਫਿਰ ਸਭ ਕੁਛ ਮਿਲਦਾ ਹੈ। ਗੁਰੂ ਜੀ ਦਾ ਬਚਨ ਅੰਥਾ ਨੀ, ਬਿਲਕੁਲ ਠੀਕ ਹੈ, ਪਰ ਉਸਨੂੰ ਪੂਰੇ ਪੂਰੇ ਤਰੀਕੇ ਸਿਰ ਅਮਲ ਵਿੱਚ ਲਿਆਂਦਾ ਜਾਵੇ, ਤਦ ਜਾ ਕੇ ਸਫਲਤਾ ਹੁੰਦੀ ਹੈ। ਉਹ ਹਕੀਮ ਦੇ ਨੁਸਖੇ ਮੰਗ ਸਮਝ ਗਏ। ਸੰਯਮ ਕਰਕੇ ਸਾਧ ਸਿੰਘ ਇੱਧਰ ਸੇਠ ਨੂੰ ਵੀ, ਸੇਠ ਨੇ ਧਨ ਪਦਾਰਥ ਵੱਡਾ ਸੀ, ਸੋਚਿਆ ਇਹ ਧਨ ਨੇ ਐਵੇਂ ਹੀ ਜਾਣਾ ਹੈ, ਸ਼ਰੀਕਾਂ ਨੇ ਹੀ ਸਾਂਭਣਾ ਹੈ, ਕਿਉਂ ਨਾ ਇਸ ਪਾਸੇ ਲਾ ਦਈਏ, ਸੇਵਾ ਕਰੀਏ ਸੰਤਾਂ ਦੀ। ਜੇ ਪੁੱਤਰ ਹੋ ਗਿਆ ਵਾਹਵਾ, ਨਾ ਹੋਇਆ ਤੇ ਲੋਕ ਤਾਂ ਸਿਮਰ ਵੀ ਜਾਊਗਾ, ਦਾਨ ਕੀਤਾ ਵਿਅਰਥ ਤਾਂ ਨਹੀਂ ਜਾਂਦਾ, ਸੇਵਾ ਕੀਤੀ ਐਵੇਂ ਤਾਂ ਜਾਣੀ ਨਹੀਂ ਹੈ। ਇਉਂ ਕਰਕੇ ਉਸਨੇ ਇੱਕ ਬੜਾ ਆਸ਼ਰਮ ਤਿਆਰ ਕੀਤਾ ਦਰਿਆ ਦੇ ਕਿਨਾਰੇ, ਬਹੁਤ ਸਾਰਾ ਧਨ ਲਗਾ ਕੇ, ਕੁਟੀਆਂ ਮਕਾਨ ਜਗ੍ਹਾ ਬਣੀਆਂ, ਲੰਗਰ ਜਾਰੀ ਕਰ ਦਿੱਤਾ, ਮਹਾਤਮਾ ਹਰ ਕਿਸਮ ਦੇ ਹਰ ਦੇਖਦੇ ਸਾਧੂ ਆਉਣੇ ਸ਼ੁਰੂ ਹੋ ਗਏ। ਸਰੀਰ ਕਰਕੇ ਵੀ, ਧਨ ਕਰਕੇ ਵੀ ਮਨਕਰ ਸੇਵਾ ਕਰਦੇ ਹਨ, ਹਰ ਤਰੀਕੇ ਸਿਰ ਕਈ ਸਾਫ਼ ਸੇਵਾ ਕਰਦੇ ਹਨ। ਗੁਜ਼ਰ ਗਏ ਸੇਵਾ ਜਿਹੜੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਾਉਂਦੇ ਹਾਂ ਵੀ ਸਾਰੀ ਮੈਲ ਦੂਰ ਹੋ ਕੇ ਚਿੱਟਾ ਹੋ ਜਾਂਦਾ ਹੈ। ਇਸੇ ਤਰ੍ਹਾਂ ਪਿਛਲੇ ਕੋਈ ਕਰਮਾਂ ਦੀ ਰੁਕਾਵਟ ਹੁੰਦੀ ਹੈ, ਸੇਵਾ ਆਦਿ ਕੀਤੇ ਹਾਂ, ਇਹ ਜੇ ਨਾਮ ਭਜਨ ਦਾਨ ਆਦਿ ਕੀਤੇ ਹਾਂ, ਉਹ ਕਰਮ ਦੂਰ ਹੋ ਜਾਂਦੇ ਹਨ। ਜਿਹੜੇ ਕਰਮ ਦੂਰ ਹੋ ਜਾਂਦੇ ਹਨ, ਕਾਜ ਨੇ ਜ਼ਰੂਰ ਸਿੱਧ ਹੋ ਜਾਣਾ ਹੋਇਆ। ਇਸ ਕਰਕੇ ਖੈਰ, ਕਾਫ਼ੀ ਦੇਰ ਦੀ ਸੇਵਾ ਤੋਂ ਬਾਅਦ ਹਰ ਕਿਸਮ ਦੇ ਜਿੱਥੇ ਸਾਧੂ ਆਉਂਦੇ ਸਨ, ਇੱਕ ਮਹਾਤਮਾ ਸਿੱਧ ਪੁਰਸ਼ ਆ ਗਏ। ਉਸਦੀ ਬੜੀ ਦੇਰ ਦੀ ਸੇਵਾ ਹੁੰਦੀ ਦੇਖ ਕੇ, ਅੱਜ ਸੇਠ ਨੂੰ ਕਹਿੰਦੇ, ਸੇਠ ਜੀ ਕੀ ਗੱਲ, ਇਸ ਸੰਕਟ ਨੂੰ ਲੈ ਕੇ ਸੇਵਾ ਕਰਦਾ ਹੈ? ਉਸਨੇ ਅਰਜ਼ ਕੀਤੀ, ਮਹਾਰਾਜ ਕੋਈ ਪੁੱਤਰ ਨਹੀਂ ਸੀ, ਧਨ ਪਦਾਰਥ ਬਹੁਤ ਸੀ, ਜਾਇਦਾਦ ਬਹੁਤ ਸੀ, ਪਰ ਪੁੱਤਰ ਕੋਈ ਨਹੀਂ ਸੀ। ਇਸ ਕਰਕੇ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਸੰਤਾਂ ਦੀ ਸੇਵਾ ਕਰਿਆ ਕਰ, ਚਾਰੇ ਪਦਾਰਥ ਤੈਨੂੰ ਮਿਲ ਜਾਣਗੇ। ਇਹ ਵਚਨ ਸੁਣ ਕੇ ਮਹਾਤਮਾ ਨੇ ਕਿਹਾ, ਚੰਗਾ, ਪਰਮੇਸ਼ਵਰ ਭਲੀ ਕਰੇ, ਤੈਨੂੰ ਪੁੱਤਰ ਦੀ ਦਾਤ ਬਖਸ਼ੇ। ਇਹ ਉਹਨਾਂ ਨੇ ਵਚਨ ਕਰ ਦਿੱਤਾ।
ਪਾਣੀ ਚੰਦਰ
ਪਿੰਡ ਸੇਠ ਨੂੰ ਮਹਾਂਪੁਰਖਾਂ ਦਾ ਬਚਨ ਸੁਣ ਲਿਆ। ਹੁਣ ਇਹ ਤੁਹਾਨੂੰ ਪਤਾ ਹੀ ਹੈ ਵੀ ਹਰ ਸਾਲ ਮਾਘੀ ਤੋਂ ਯਾਨੀ ਲੋਹੜੀ ਵਾਲੇ ਦਿਨ ਤੋਂ ਲਾ ਕੇ ਨੌ ਮਾਘ ਤੱਕ, ਕਿਉਂਕਿ ਨੌ ਮਾਘ ਨੂੰ ਸੰਤ ਮਹਾਰਾਜ ਜੀ ਨੇ ਪੰਜ ਪੂਜੂ ਚੋਲੇ ਨੂੰ ਤਿਆਗ ਕੇ ਆਪਣੇ ਆਪ ਨੂੰ ਮਹਾਂਜੋਤ ਵਿੱਚ ਲੀਨ ਕੀਤਾ। ਉਸ ਦਿਨ ਦਾ ਜੋੜ ਮੇਲ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਸੋ ਕੁਝ ਸਾਲਾਂ ਤੋਂ ਇੱਥੇ ਕਈ ਜੋੜ ਮੇਲ ਉਹ ਵਿਚਾਲੇ ਆ ਜਾਂਦੇ ਨੇ, ਉਹ ਸਪਤਮੀ ਵੀ ਆ ਜਾਣੀ, ਵਿਚਾਲੇ ਉਹ ਵੀ ਆ ਜਾਣੇ। ਇਸ ਕਰਕੇ ਇਹ ਨੌ ਦਸ ਦਿਨ ਦਾ ਦੀਵਾਨ ਇਕੱਠਾ ਹੀ ਹੋ ਜਾਂਦਾ। ਨੌ ਮਾਘ ਦੀ ਸ਼ਾਮ ਤੱਕ ਦੇ ਦੀਵਾਨ ਰੋਜ਼ਾਨਾ ਹੀ ਇਸੀ ਤਰ੍ਹਾਂ ਚੱਲਣੇ ਹਨ। ਇਸ ਕਰਕੇ ਇਹ ਪ੍ਰਸੰਗ ਇੱਥੇ ਵਿਚਾਲੇ ਛੱਡਦੇ ਹਾਂ, ਕੱਲ ਇੱਥੋਂ ਫਿਰ ਸ਼ੁਰੂ ਹੋਊ। ਜ਼ਰਾ ਧਿਆਨ ਦਿਆ ਕਰੋ ਉੱਠਣ ਵਾਲੇ ਪ੍ਰੇਮੀ, ਘੜੀਆਂ ਤਾਂ ਸਾਰਿਆਂ ਦੇ ਗੁੱਟਾਂ ਨੂੰ ਬੰਨੀਆਂ ਹੋਣਗੀਆਂ। ਟਾਈਮ ਦੇਖਿਆ ਕਰੋ ਕੀ ਹੈ, ਵਕਤ ਦੀ ਪਾਬੰਦੀ ਵੀ ਸਿੱਖੋ ਕੁਛ। ਸੰਗਤ ਚ ਆ ਕੇ ਜੇ ਤੁਸੀਂ ਇੰਨਾ ਹੀ ਨਹੀਂ ਸਿੱਖ ਸਕਦੇ, ਅਸੀਂ ਅਰਦਾਸ ਤੋਂ ਬਾਹਰ ਜਾਈਏ, ਹੁਕਮਨਾਮਾ ਸੁਣ ਕੇ ਫਿਰ ਜਾਈਏ, ਪੰਜ ਸੱਤ ਮਿੰਟ ਹੋਰ ਲਗਾ ਦਈਏ, ਉਹ ਜ਼ਿਆਦਾ ਸੇਵਾ ਤੁਸੀਂ ਆਪਣੇ ਆਪ ਹੀ ਦੱਸੋ ਕੀ ਕਰੋਗੇ। ਹਾਂ ਭਾਈ ਆਦਮਾਂਗ ਕੀ ਕਰੋਗੇ ਤੁਸੀਂ, ਇੱਛਾ ਤਾਂ ਬੜੇ ਬੜੀਆਂ ਰੱਖਦੇ ਹੋ ਵੀ ਗੁਰੂ ਘਰ ਤੋਂ ਸਾਨੂੰ ਆਹ ਮਿਲ ਜੇ, ਆਹ ਮਿਲ ਜੇ, ਆਹ ਮਿਲ ਜੇ। ਸਾਡੀਆਂ ਕਾਮਨਾਵਾਂ ਤਾਂ ਬੜੀਆਂ ਬੜੀਆਂ ਹਨ, ਪਰ ਸਾਧਸੰਗ ਸਾਡੀ ਕੁਰਬਾਨੀ ਤੇ ਜਿੰਨੀ ਵੀ ਨਹੀਂ, ਜਿੰਨੀ ਕੁਰਬਾਨੀ ਕਰੋਗੇ ਉਹਨਾਂ ਫਲ ਵੀ ਮਿਲ ਜਾਏਗਾ। ਜੇ ਕੁਰਬਾਨੀ ਕਰਨ ਵਾਸਤੇ ਤਾਂ ਤਿਲ ਮਾਤਰ ਮੰਗਾਂ ਪਹਾੜ ਜੀਤ ਦੇਣੀਆਂ, ਤੇ ਤੁਸੀਂ ਆਪਣੇ ਆਪ ਹੀ ਸੋਚ ਲਓ, ਜੈਸਾ ਬੀਜੇ ਸੋਰ ਨੇ ਕਰਮਾ ਸੁੰਦਰ ਆਖੇ। ਇਸ ਕਰਕੇ ਕਮ ਸੇ ਕਮ ਇੰਨਾ ਤਾਂ ਕਰ ਲਓ, ਜੇ ਹੋਰ ਨਹੀਂ ਹੁੰਦਾ ਤੁਸੀਂ ਇਹ ਕੋਈ ਵੱਡੀ ਗੱਲ ਹੈ। ਵਕਤ ਜਿਹੜਾ ਹੈ ਘੜੀ ਮੇਰੇ ਸਾਹਮਣੇ ਪਈ ਹੁੰਦੀ ਹੈ, ਵਕਤ ਦੀ ਪਾਬੰਦੀ ਸਾਰੇ ਜਾਣਦੇ ਹਨ। ਉੱਥ ਤਾਂ ਇੰਗਲੈਂਡ ਦੇ ਲੋਕ ਉੱਧਰਲੇ ਚੰਗੇ ਸਨ ਜਿਹੜੇ, ਨਾਲੇ ਬਿਲਕੁਲ ਹੀ ਅਰਦਾਸ ਤੋਂ ਬਾਅਦ ਪਹਿਲਾਂ ਇਹ ਨਹੀਂ ਸੁਣਿਆ ਜਾਂਦਾ ਕੁਛ ਸੁਣਾਉਣਾ, ਹੁਕਮਨਾਮਾ ਸੁਣ ਕੇ ਫਿਰ ਉੱਠਦੇ ਹੁੰਦੇ ਸਨ। ਤੇ ਨਾਲੇ ਉੱਥੇ ਐਸਾ ਮੌਸਮ ਰਹਿੰਦਾ ਸੀ, ਅਸੀਂ ਇੰਨਾ ਵੀ ਨਹੀਂ ਕਰ ਸਕਦੇ, ਇੰਨੀ ਦੇਰ ਦੇ ਸਵਸੰਗ ਕਰਦੇ ਹਾਂ, ਕੀ ਜਾਣੀਏ ਕਿੰਨਾ ਸਾਨੂੰ ਲੇਸ ਲੱਗਿਆ ਹੈ, ਕੀ ਕੁਛ ਅਸੀਂ ਪ੍ਰਾਪਤ ਕਰ ਲਵਾਂਗੇ, ਆਪਣੇ ਆਪ ਹੀ ਵਿਚਾਰ ਕਰ ਲਓ, ਕਹਿਣ ਸੁਣਨ ਦੀ ਲੋੜ ਨਹੀਂ ਹੈ। ਇਸ ਕਰਕੇ ਆਹ ਹੁਣ ਗੁਰੂ ਸਤੋਤ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਹੋ ਜਾਏਗੀ, ਫਿਰ ਉਸ ਤੋਂ ਬਾਅਦ ਹੁਕਮਨਾਮਾ ਸੁਣਾਇਆ ਜਾਏਗਾ। ਜਾਣ ਵੇਲੇ ਤੁਹਾਨੂੰ ਪਤਾ ਹੀ ਹੈ ਮਾਈਆਂ ਸੱਜੇ ਪਾਸੇ ਜਾਂਦੀਆਂ ਹਨ, ਜਿੱਧਰ ਇਹ ਬੈਠੀਆਂ ਹਨ ਉਸੇ ਰਸਤੇ ਜਾ ਕੇ ਜਿੱਥੇ ਇਹਨਾਂ ਦੇ ਜੁੱਤੇ ਰੱਖੇ, ਜੁੱਤੇ ਲੈ ਕੇ ਉਹਨੇ ਜਾਣ ਦਾ ਰਸਤਾ ਜਿਹੜਾ ਉੱਧਰ ਉੱਧਰ ਦੀ ਜਾਣ। ਭਾਈ ਸਾਹਮਣੇ ਦਰਵਾਜ਼ੇ ਜਾ ਕੇ ਆਪਣੇ ਸਾਈਕਲ ਜੁੱਤੇ ਵਗੈਰਾ ਲੈ ਕੇ ਵੱਡੇ ਦਰਵਾਜ਼ੇ ਨੇ, ਉਹਨਾਂ ਨੂੰ ਪਤਾ ਹੈ ਬਾਹਰ ਟ੍ਰੈਕਟਰ ਵਗੈਰਾ ਹੋਰ ਜਿਹੜੀਆਂ ਗੱਡੀਆਂ ਮੋਟਾ ਮੋਟਰ ਹਨ ਖੜੀਆਂ ਹਨ, ਉਹਨਾਂ ਨੂੰ ਸ਼ਾਂਤੀ ਨਾਲ ਲਿਜਾ ਕਰੋ, ਦੇਖ ਕੇ ਇੱਧਰ ਉੱਧਰ ਕੋਈ ਹੇਠਾਂ ਨੀਚੇ ਨਾ ਆ ਜਾਵੇ, ਇਹ ਵੀ ਖਿਆਲ ਰੱਖਿਆ ਕਰੋ। ਜਾਣ ਵਾਲੇ ਵੀ ਖਿਆਲ ਰੱਖਿਆ ਕਰੋ, ਕਿਤੇ ਕਹਾਲ ਵਿੱਚ ਕਿਸੇ ਦੇ ਹੇਠਾਂ ਨਾ ਆ ਜਾਇਆ ਕਰੋ, ਇਹ ਕਿਸੇ ਨੂੰ ਫਿਰ ਦੋਸ਼ ਨਹੀਂ ਦੇਣਾ ਚਾਹੀਦਾ। ਮਤਲਬ ਇਸ ਕਰਕੇ ਇੰਨੀਆਂ ਜਿਹੀਆਂ ਵਿਚਾਰਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਆਹ ਹੁਣ ਗੱਜ ਵੱਜ ਕੇ ਗੁਰੂ ਸਰੋਤ ਵਿੱਚ ਬੋਲੋ।
Thank you.